Warranty, a car, truck and lube.
Drive through,
a car, truck and lube.
Truck wash,
a car, truck and lube.
Repair,
a car, truck and lube.
Tire service,
a car, truck and lube.
Call Jess O'Raja, 905-565-1100.
1776 Myerside Drive in Mississauga, a car, truck and lube.
ਮੈਥੀਸਨ ਕਲੀਜਨ, ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ, ਰੱਬ ਨਾ ਕਰੇ, ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ, ਤਾਂ 1225 ਮੈਥੀਸਨ ਬੁਲੇਵਰਡ ਈਸਟ ਮਿਸੀਸਾਗਾ, ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ, ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ, ਤੁਹਾਨੂੰ ਪਤਾ ਕਿ ਕਿੰਗ ਟੋਇੰਗ ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 9056140000905-614-00000 'ਤੇ ਸੰਪਰਕ ਜਿਹੜਾ ਕਰ ਸਕਦੇ ਹੋ।
ਤੁਹਾਡੀ ਕਾਰ, ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੋਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ। ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ, 2662 ਡਰਿਊ ਰੋਡ, ਮਾਲਟਨ ਦੇ ਵਿੱਚ। ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ। ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ, 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ। ਐਕਸ਼ਨ ਆਟੋ ਕਲੀਜਨ।
ਵੈਲਕਮ ਟੂ ਰਿਟਸ ਫਰਨੀਚਰ ਦੇ 20,000 ਸਕੇਅਰ ਫੁੱਟ ਸ਼ੋਰੂਮ ਤੇ, ਜਿੱਥੇ ਐਸ਼ਲੀ ਸੀਲੀ ਕੈਨੇਡੀਅਨ ਮੇਡ ਹਾਈ ਐਂਡ ਲਗਜ਼ਰੀ ਫਰਨੀਚਰ ਤੇ ਲੱਗ ਗਈ ਹੈ 40-70% ਆਫ ਸੇਲ। $500 ਦੀ ਪਰਚੇਸ ਤੇ ਫ੍ਰੀ ਗਿਫਟ। ਥਿੰਕ ਫਰਨੀਚਰ, ਥਿੰਕ ਰਿਟਸ ਫਰਨੀਚਰ। ਮੀਟ ਰੋਹਿਤ ਦਾ ਯੈਸ ਮੈਨ, ਬਿਕੋਜ਼ ਵੀ ਡੋਂਟ ਮੈਚ ਦਾ ਪ੍ਰਾਈਸ, ਵੀ ਬੀਟ ਇਟ।
ਵਿਜ਼ਿਟ 5200 ਡਿਕਸੀ ਰੋਡ, ਡਿਕਸੀ ਐਂਡ ਮੈਥਿਸਨ ਇੰਟਰਸੈਕਸ਼ਨ, ਮਿਸਿਸਾਗਾ, 905-232-7489।
ਰਿਟਸ ਫਰਨੀਚਰ ਪਲੈਨਟ।
ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਡੋਰਸ, ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਡੋਰਾਂ ਤੋਂ ਲੈ ਕੇ ਵਿੰਡੋਆਂ ਤੱਕ ਤੁਸੀਂ ਗਲਾਸਿਸ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਚਾਹੇ ਘਰ ਆ, ਚਾਹੇ ਤੁਹਾਡਾ ਹਾਲ ਆਫਿਸ, ਤਾਂ ਸੰਘਾ ਤੋਚੀ ਨਾਲ ਤੁਸੀਂ 416-454-3031 ਤੇ ਜਿਹੜਾ ਜੀ ਸੰਪਰਕ ਕਰ ਸਕਦੇ ਹੋ। 416-454-3031 ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਤੋਂ ਸੰਘਾ ਤੋਚੀ।
WTR 770 AM ਤੋਂ ਰੇਡੀਓ ਪ੍ਰੋਗਰਾਮ ਜਾਗੋ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਜੀ ਆਇਆਂ। 12 July 2020 ਦਿਨ ਐਤਵਾਰ ਅਤੇ 2:02 ਅਤੇ ਕੁਛ ਸਕਿੰਟ ਜਿਹੜੇ ਆ ਜੀ ਉਹ ਹੋ ਚੁੱਕੇ ਆ ਸਟੂਡੀਓ ਦੀ ਘੜੀ ਦੇ ਮੁਤਾਬਕ। ਮੈਂ ਇੰਦਰਦੀਪ ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਕਚਹਿਰੀ 'ਚ ਹਾਜ਼ਰ ਹਾਂ ਜੀ। ਸਾਡੇ ਤੋਂ ਪਹਿਲਾਂ ਤੁਸੀਂ ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਸੁਣਿਆ। 770 ਸਟੂਡੀਓ ਦਾ ਫੋਨ ਨੰਬਰ 416-620-1778। ਚੱਲਦੇ ਪ੍ਰੋਗਰਾਮ ਦੇ ਦੌਰਾਨ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਇਸ ਨੰਬਰ 'ਤੇ ਕਾਲ ਕਰ ਸਕਦੇ ਹਾਂ ਜੀ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕੋਈ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ 416-600-1643-20 ਜਾਂ 416-835-6355 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅੱਜ ਦੇ ਪ੍ਰੋਗਰਾਮ 'ਚ ਜਿਹੜੀਆਂ ਜੀ ਜਿਵੇਂ ਹਮੇਸ਼ਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਪੰਜਾਬ ਦੇ ਵਿੱਚ ਜਿਹੜੇ ਦੋ ਵੱਡੇ ਮਸਲੇ ਜਿਹੜੇ ਆ ਉਹ ਆਏ ਆ, ਇੱਕ ਨਵਾਂ ਅਤੇ ਇੱਕ ਹੈਗਾ ਪੁਰਾਣਾ ਆ, ਪਰ ਉਹ ਫਿਰ ਜਿਹੜਾ ਆ ਜੇ ਕਹੀਏ ਜਿਵੇਂ ਵੀ ਐਕਟੀਵੇਟ ਜਾਂ ਐਕਟਿਵ ਹੁਣ ਇਹਨਾਂ ਦਿਨਾਂ 'ਚ ਹੋਇਆ, ਉਹਦੇ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਔਫਕੋਰਸ ਜਿਹੜੀ ਆ ਕਰੋਨੇ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਉਹਦੇ ਕੁਛ ਇੱਕ ਨੰਬਰਸ ਸਾਂਝੇ ਕਰਾਂਗੇ। ਅੰਟਾਰੀਓ ਦੇ ਨੰਬਰ ਜਿਹੜੇ ਆ ਉਹ ਜਿਵੇਂ ਥੱਲੇ ਨੂੰ ਜਾ ਰਹੇ ਆ, ਕਾਫੀ ਪ੍ਰੋਮਿਸਿੰਗ ਆ, ਪਰ ਅਜੇ ਵੀ ਜਿਹੜਾ ਆ ਆਪਣਾ ਮੇਰਾ ਨਿੱਜੀ ਤੌਰ 'ਤੇ ਇਹ ਮੰਨਣਾ ਆ ਵੀ ਜਿਹੜੀ ਇਹ ਬਿਮਾਰੀ ਆ, ਜਿਹੜੀ ਇਹ ਨਹੀਂ ਕੋਈ ਵੀ ਜਿਹੜੀ ਲਾਗ ਦੀ ਬਿਮਾਰੀ ਆ, ਜਿੰਨਾ ਚਿਰ ਉਹਦਾ ਇੱਕ ਵੀ ਕੇਸ ਹੈਗਾ ਅਤੇ ਉਹਦੇ ਤੋਂ ਜਿਹੜਾ ਆ ਜੀ ਉਹ ਫਿਰ ਹੋ ਰਿਹਾ ਹੁੰਦਾ ਆ ਅਤੇ ਉਹਦੇ ਤੋਂ ਅੱਗੇ ਲਾਗ ਦੀ ਬਿਮਾਰੀ ਜਿਹੜੀ ਆ ਉਹ ਚੱਲ ਸਕਦੀ ਆ ਫਿਰ ਦੁਬਾਰਾ ਤੋਂ, ਜੇ ਥੋੜ੍ਹੀ ਬਹੁਤੀ ਵੀ ਜਿਹੜੀ ਆ ਆਪਾਂ ਸਾਵਧਾਨੀ ਜਿਹੜੀ ਆ ਉਹ ਵਰਤਣੋਂ ਹਟ ਜਾਈਏ ਜਾਂ ਲੋੜ ਤੋਂ ਜ਼ਿਆਦਾ ਰਿਲੈਕਸ ਹੋ ਜਾਈਏ, ਖਾਸ ਕਰਕੇ ਉਦੋਂ ਜਦੋਂ ਇਸ ਬਿਮਾਰੀ ਦੀ ਨਾ ਤਾਂ ਕੋਈ ਵੈਕਸੀਨ ਆ ਅਤੇ ਨਾ ਹੀ ਕੋਈ ਸਿੱਧੀ ਦਵਾਈ ਆ। ਜਿਹੋ ਜਿਹੇ ਸਿਮਟਮਸ ਆਉਂਦੇ ਆ ਉਹੋ ਜਿਹੇ ਸਿਮਟਮਸ ਦੀ ਦਵਾਈ ਦੇ ਕੇ ਅਤੇ ਡਾਕਟਰ ਜਿਹੜੇ ਆ ਉਹ ਸਿਮਟਮਸ ਦਾ ਇਲਾਜ ਕਰੀ ਜਾਂਦੇ ਆ ਅਤੇ ਸਰੀਰ ਆਪਣੇ ਆਪ ਨਾਲ ਹੀ ਆਪ ਹੀ ਉਹਨੂੰ ਜਿਹੜਾ ਜੀ ਅੱਗੇ ਤੋਰ ਕੇ ਅਤੇ ਉਹਦੇ ਨਾਲ ਜਿਹੜੀ ਆ ਗੱਲਬਾਤ ਕਰਦਾ ਆ, ਉਦੋਂ ਸਰੀਰ ਆਪ ਹੀ ਤਕੜਾ ਹੁੰਦਾ ਆ ਅਤੇ ਆਪ ਹੀ ਜਿਹੜਾ ਆ ਉਹ ਲੜਦਾ ਆ। ਪਰ ਸਿਮਟਮਸ ਨਾਲ ਜਿਹੜੀ ਆ ਲੜਾਈ ਕਰਨ ਵਾਸਤੇ ਜੇ ਸਰੀਰ ਉਹਨਾਂ ਨਹੀਂ ਕਰਦਾ ਤਾਂ ਫਿਰ ਜਿਹੜਾ ਜੀ ਉਹ ਕਈ ਵਾਰੀ ਜਿਹੜਾ ਸਰੀਰ ਆ ਉਹ ਇਸ ਵਾਇਰਸ ਦੇ ਅੱਗੇ ਲੜਾਈ ਹਾਰ ਵੀ ਜਾਂਦਾ ਆ। ਪਰ ਜੇ ਵੇਖਿਆ ਜਾਵੇ ਜੇ ਟੋਟਲ ਜਿਹੜੇ ਨੰਬਰ ਜਿਹੜੇ ਆ ਜੀ ਹੁਣ ਤੱਕ ਆ ਰਹੇ ਆ, ਜਿਹੜਾ ਵਰਡੋਮੀਟਰ ਜਿਹੜਾ ਇੱਕ ਬਣਾਇਆ ਹੋਇਆ ਆ ਉਹਦੇ ਉੱਤੇ ਤਾਂ ਇਸ ਵੇਲੇ ਟੋਟਲ ਜਿਹੜੇ ਆ ਜੀ 12.9 million ਤੋਂ ਉੱਤੇ ਕੇਸ ਜਿਹੜੇ ਆ ਉਹ ਰਿਪੋਰਟਡ ਨੇ ਅਤੇ ਇਹਨਾਂ ਦੇ ਵਿੱਚੋਂ 5,69,000 ਤੋਂ ਥੋੜ੍ਹੀਆਂ ਵੱਧ ਜਿਹੜੀਆਂ ਮੌਤਾਂ ਰਿਪੋਰਟ ਹੋਈਆਂ ਨੇ ਅਤੇ ਟੋਟਲ ਜਿਹੜੀਆਂ ਰਿਕਵਰੀਆਂ ਨੇ ਉਹ 7.5 million ਤੋਂ ਥੋੜ੍ਹੀਆਂ ਜ਼ਿਆਦਾ ਜਿਹੜੀਆਂ ਆ ਟੋਟਲ ਰਿਕਵਰੀਆਂ ਹੋ ਚੁੱਕੀਆਂ। ਅਤੇ ਜੇ ਵੇਖਿਆ ਜਾਵੇ ਮੋਟੇ ਜਿਹੇ ਰੂਪ ਦੇ ਵਿੱਚ ਤਾਂ 60% ਜਿਹੜੀ ਆ ਉਹ ਰਿਕਵਰੀ ਰੇਟ ਹੈਗਾ ਆ, ਜਦੋਂ ਕਿ 4.8 million ਕੇਸ ਜਿਹੜੇ ਆ ਉਹ ਦੁਨੀਆਂ ਦੇ ਉੱਤੇ ਜਿਹੜੇ ਆ ਇਸ ਵੇਲੇ ਐਕਟਿਵ ਨੇ। ਇਹਨਾਂ 4.8 million ਐਕਟਿਵ ਕੇਸਾਂ ਦੇ ਵਿੱਚੋਂ 1.7 million ਇਕੱਲੇ USA ਦੇ ਵਿੱਚ ਐਕਟਿਵ ਨੇ। ਇਸੇ ਤਰ੍ਹਾਂ ਜਿਵੇਂ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀਗੀ ਅਤੇ ਉਹਦੇ ਨੰਬਰਾਂ ਦੇ ਹਿਸਾਬ ਦੇ ਨਾਲ ਜਿਹੜਾ ਆ ਜੀ ਭਾਰਤ ਦੇਸ਼ ਜਿਹੜਾ ਇੰਡੀਆ ਆ ਉਹ 3rd ਤੇ ਆ ਰਿਹਾ ਆ, ਜਦੋਂ ਕਿ ਜੇ ਵੇਖਿਆ ਜਾਵੇ ਜੇ ਜਿਹੜੀ ਆ ਵੀ 1 million ਪਾਪੂਲੇਸ਼ਨ ਪਿੱਛੇ ਟੋਟਲ ਕਿੰਨੇ ਕੇਸ ਨੇ ਅਤੇ ਉਹਦੇ ਹਿਸਾਬ ਨਾਲ ਕਾਫੀ ਪਿੱਛੇ ਆ ਇੰਡੀਆ, ਕਿਉਂਕਿ ਸਭ ਤੋਂ ਅੱਗੇ ਜਿਹੜਾ ਆ ਮੈਨੂੰ ਲੱਗਦਾ ਆ ਵੀ ਉਹ ਚਿੱਲੀ ਆ ਜੀ ਪਰ ਮਿਲੀਅਨ ਪਾਪੂਲੇਸ਼ਨ ਦੇ ਹਿਸਾਬ ਨਾਲ ਜੇ ਆਪਾਂ ਦੇਖਦੇ ਹਾਂ। ਨਹੀਂ ਜੀ ਕਤਰ ਆ ਪਰ ਮਿਲੀਅਨ ਪਾਪੂਲੇਸ਼ਨ ਦੇ ਹਿਸਾਬ ਨਾਲ ਜਿਹੜਾ ਸਭ ਤੋਂ ਅੱਗੇ ਆ ਜੀ, ਉੱਥੇ ਪਰ ਮਿਲੀਅਨ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ 36,000 ਤੋਂ ਉੱਤੇ ਜਿਹੜੇ ਆ ਜੀ ਉਹ ਕੇਸ ਜਿਹੜੇ ਆ ਉਹ ਰਿਪੋਰਟ ਹੋਏ ਆ, ਜਦੋਂ ਕਿ ਜਿਹੜਾ ਆ ਟੋਟਲ ਕੇਸ ਜੇ ਵੇਖਿਆ ਜਾਵੇ ਤਾਂ ਕਤਰ ਦੇ ਵਿੱਚ ਰਿਪੋਰਟਡ ਨੇ ਸਿਰਫ 1,03,598 ਜਿਨ੍ਹਾਂ ਦੇ ਵਿੱਚੋਂ 99,743 ਜਿਹੜੇ ਆ ਉਹ ਰਿਕਵਰ ਹੋ ਚੁੱਕੇ ਆ ਅਤੇ ਕਤਰ ਦੇ ਵਿੱਚ ਐਕਟਿਵ ਕੇਸ ਸਿਰਫ ਅਤੇ ਸਿਰਫ 3708 ਆ। ਪਰ ਪਾਪੂਲੇਸ਼ਨ ਦੇ ਹਿਸਾਬ ਨਾਲ ਵੇਖੀਏ ਤਾਂ 1 million ਪਾਪੂਲੇਸ਼ਨ ਪਿੱਛੇ ਉੱਥੇ 36,896 ਕੇਸ ਜਿਹੜੇ ਆ ਉਹ ਰਿਪੋਰਟ ਹੋਏ ਨੇ। ਜਦੋਂ ਕਿ ਜੇ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਦੇ ਵਿੱਚ 1 million ਪਾਪੂਲੇਸ਼ਨ ਪਿੱਛੇ ਜਿਹੜੇ ਆ ਜੀ ਉਹ ਜਿਹੜੇ ਕੇਸ ਨੇ ਉਹ ਰਿਪੋਰਟ ਹੋਏ ਆ 636। ਇਸ ਕਰਕੇ ਜਿਹੜੇ ਆ ਪਾਪੂਲੇਸ਼ਨ ਹਿਸਾਬ ਨਾਲ ਵੇਖੀਏ ਤਾਂ ਅੰਕੜਾ ਐਂ ਲੱਗਦਾ ਆ ਵੀ ਠੀਕ ਠਾਕ ਹੀ ਆ ਚੱਲ ਰਿਹਾ, ਪਰ ਜੇ ਟੋਟਲ ਨੰਬਰ ਆਫ ਕੇਸਿਸ ਦੇ ਹਿਸਾਬ ਨਾਲ ਦੇਖੀਏ ਤਾਂ ਸਿਚੁਏਸ਼ਨ ਜਿਹੜੀ ਆ ਉਹ ਚਿੰਤਾਜਨਕ ਬਣੀ ਹੋਈ ਆ ਕਹਿ ਸਕਦੇ ਹਾਂ, ਖਾਸ ਕਰਕੇ ਉਦੋਂ ਜਦੋਂ ਕਿ ਜਿਹੜੀਆਂ ਸਿਹਤ ਸੰਬੰਧੀ ਸਹੂਲਤਾਂ ਜਿਹੋ ਜਿਹੀਆਂ ਹੈਗੀਆਂ ਆ ਅਤੇ ਜਿਹੋ ਜਿਹੀਆਂ ਗੱਲਾਂ ਬਾਤਾਂ ਉੱਥੋਂ ਆ ਰਹੀਆਂ ਆ ਪ੍ਰਾਈਵੇਟ ਹੋਸਪਿਟਲਾਂ ਵਾਲੇ ਜਿਹੜੇ ਆ ਉਹਨਾਂ ਦੇ ਸੰਬੰਧੀ ਅੱਡੋ ਅੱਡ ਜਿਹੜੇ ਆ ਜੀ ਔਰਗਨਾਈਜੇਸ਼ਨਸ ਵੀ ਅਤੇ ਕਈ ਇਨਸਾਨ ਜਿਹੜੇ ਆ ਉਹ ਵੀ ਆਪਦੇ ਆਪਦੇ ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਆ ਜਾਂ ਕੋਈ ਹੋਰ ਆ ਉੱਤੇ ਲਾਈਵ ਹੋ ਕੇ ਅਤੇ ਉਹਦੀਆਂ ਜਿਹੜੀਆਂ ਆ ਗੱਲਾਂ ਚੱਲ ਰਹੀਆਂ ਆ ਉਹਦੇ ਬਾਰੇ ਜੋ ਕੁਛ ਦੱਸਿਆ ਜਾ ਰਿਹਾ, ਜਿੱਥੇ ਕਿ ਸਰਕਾਰਾਂ ਜਿਹੜੀਆਂ ਆਪਣੇ ਲੈਵਲ 'ਤੇ ਕਰ ਰਹੀਆਂ ਆ ਕੰਮਕਾਰ ਅਤੇ ਕਾਫੀ ਉੱਥੇ ਜਿਹੜੇ ਆ ਕਈ ਚੀਜ਼ਾਂ ਐਕਸਪੈਰੀਮੈਂਟਲ ਤੌਰ 'ਤੇ ਵੀ ਹੋ ਰਹੀਆਂ ਆ। ਉਹ ਚੀਜ਼ਾਂ ਦੇ ਵਿੱਚ ਜਿਹੜੀਆਂ ਆ ਜੀ, ਕਈ ਵਾਰੀ ਐਂ ਲੱਗਦਾ ਆ ਵੀ ਸ਼ਾਇਦ ਜਿਹੜੀ ਆ ਸਿਚੁਏਸ਼ਨ ਸਾਂਭੀ ਜਾ ਸਕੇ, ਅਤੇ ਕਈ ਵਾਰੀ ਜੇ ਆਪਾਂ ਉਹ ਸੋਸ਼ਲ ਮੀਡੀਆ ਨੂੰ ਜ਼ਿਆਦਾ ਵੇਖੀ ਜਾਂਦੇ ਹਾਂ, ਉਹ ਜਿਹੜੀਆਂ ਨੈਗੇਟਿਵ ਖਬਰਾਂ ਜ਼ਿਆਦਾ ਵੇਖੀ ਜਾਂਦੇ ਹਾਂ, ਤਾਂ ਐਂ ਲੱਗਦਾ ਆ ਵੀ ਸ਼ਾਇਦ ਸਿਚੁਏਸ਼ਨ ਉੱਥੇ ਵੱਸੋਂ ਬਾਹਰ ਹੋ ਜਾਵੇ। ਪਰ ਜਦੋਂ ਇਹੋ ਜਿਹੀਆਂ ਗੱਲਾਂ ਵੀ ਆਉਂਦੀਆਂ ਤਾਂ ਉਹਦੇ ਵਿੱਚ ਫਿਰ ਇੱਕ ਗੱਲ ਜਾ ਕੇ ਅੱਗੇ ਆਉਂਦੀ ਆ ਬਈ, ਜਿਨ੍ਹਾਂ ਕੋਲ ਤਾਂ ਪੈਸੇ ਹੈਗੇ ਆ ਉਹ ਤਾਂ ਜਿਹੜੇ 5-star ਜਿਹਨੂੰ ਕਹਿ ਲਈਏ ਟੋਪ ਆਫ ਦੀ ਲਾਈਨ ਹੋਸਪਿਟਲਸ ਆ, ਉੱਥੇ ਐਡਮਿਸ਼ਨਾਂ ਵੀ ਉਹਨਾਂ ਨੂੰ ਸੌਖੀਆਂ ਮਿਲ ਜਾਂਦੀਆਂ ਆ, ਉੱਥੇ ਇਲਾਜ ਵੀ ਉਹ ਅਫੋਰਡ ਕਰਦੇ ਆ। ਪਰ ਕਿੰਨੇ ਕੁ ਪਰਸੈਂਟ ਹੈਗੇ ਨੇ ਇੰਡੀਆ ਦੇ ਵਿੱਚ, ਜਿਵੇਂ ਮੈਂ ਪਹਿਲਾਂ ਜੇ ਪਾਪੂਲੇਸ਼ਨ ਦੀ ਗੱਲ ਕੀਤੀ ਆ, 1 million ਪਾਪੂਲੇਸ਼ਨ ਪਿੱਛੇ ਜੇ ਕੇਸ 636 ਆ, ਅਤੇ 1 million ਪਾਪੂਲੇਸ਼ਨ ਪਿੱਛੇ ਕਿੰਨੇ ਕੁ ਇਹੋ ਜਿਹੇ ਇਨਸਾਨ ਆ ਜਿਹੜੇ ਉਹ ਟੋਪ ਕਲਾਸ ਦੀਆਂ ਹੈਲਥ ਸਹੂਲਤਾਂ ਜਿਹੜੀਆਂ ਸਿਹਤ ਸੇਵਾਵਾਂ ਜਿਹੜੀਆਂ ਆ ਉਹਨੂੰ ਅਫੋਰਡ ਕਰ ਸਕਦੇ ਆ, ਉਹਨੂੰ ਝੱਲ ਸਕਦੇ ਆ, ਉਹਦੇ ਵਾਸਤੇ ਆਪਣੀ ਜੇਬ 'ਚੋਂ ਮਾਇਆ ਲਾ ਸਕਦੇ ਆ। ਜੇ ਸਾਡੇ ਕਿਸੇ ਸਰੋਤੇ ਕੋਲ ਕੋਈ ਉਹੋ ਜਿਹਾ ਹੋਵੇ ਆਈਡੀਆ ਤਾਂ ਪਲੀਜ਼ ਕਾਲ ਕਰਕੇ ਸਾਨੂੰ ਦੱਸ ਦਿਓ, ਕਿਉਂਕਿ ਮੇਰੇ ਕੋਲ ਉਹ ਡਾਟਾ ਮੇਰੇ ਸਾਹਮਣੇ ਨਹੀਂ ਹੈਗਾ। ਪਰ ਮੈਨੂੰ ਇਹ ਲੱਗਦਾ ਆ ਵੀ ਕੋਈ ਬਹੁਤੇ ਵੱਡੇ ਨੰਬਰ ਨਹੀਂ ਹੋਣੇ ਜਿਹੜੇ ਉਹੋ ਜਿਹੇ ਹੋਸਪਿਟਲਾਂ ਦੇ ਵਿੱਚ ਜਾ ਕੇ ਆਪਣਾ ਇਲਾਜ ਕਰ ਸਕਦੇ ਆ। ਬਹੁਤੇ ਉਹ ਨੇ ਜਿਹੜੇ ਅਜੇ ਵੀ ਸਰਕਾਰੀ ਸਿਹਤ ਸੇਵਾਵਾਂ ਤੋਂ ਜਿਹੜੀ ਆ ਜਾ ਕੇ ਅਤੇ ਉੱਥੋਂ ਆਪਣਾ ਇਲਾਜ ਕਰਵਾਉਂਦੇ ਆ। ਜੇ ਵੇਖਿਆ ਜਾਵੇ ਤਾਂ ਏਮਸ ਦੇ ਵਿੱਚ ਜਾ ਕੇ ਦੇਖ ਲਈਏ, PGI ਦੇ ਵਿੱਚ ਜਾ ਕੇ ਦੇਖ ਲਈਏ, ਰਾਮ ਮਨੋਹਰ ਲੋਹੀਆ ਹੋਸਪਿਟਲ ਆ ਉੱਥੇ ਵੇਖ ਲਈਏ, ਅਤੇ ਉੱਥੇ ਜੋ ਹਾਲਾਤ ਆ ਆਪਣੇ ਬੀਕਾਨੇਰ ਪੰਜਾਬ ਤੋਂ, ਉਹ ਕੈਂਸਰ ਟ੍ਰੇਨ ਹੀ ਕਹਿੰਦੇ ਆ ਉਹਨੂੰ ਜਿਹੜੀ ਬਠਿੰਡਿਓਂ ਚੱਲਦੀ ਆ ਬੀਕਾਨੇਰ ਨੂੰ, ਉੱਥੇ ਹੋਸਪਿਟਲ 'ਚ ਜਾ ਕੇ ਦੇਖ ਲਈਏ। ਅਤੇ ਪਿੱਛੇ ਜੇ ਇਹ ਵੀ ਖਬਰਾਂ ਆਈਆਂ ਵੀ ਜੇ ਕੋਈ ਸਮਾਜ ਸੇਵੀ ਸੰਸਥਾਵਾਂ ਨੇ ਉੱਥੇ ਲੰਗਰ ਲਾਏ ਸੀਗੇ ਵੀ ਬਾਹਰੋਂ ਆਉਂਦੇ ਆ ਅਤੇ ਉਹਨਾਂ ਨੂੰ ਰੋਟੀ ਪਾਣੀ ਖਵਾਈਏ, ਅਤੇ ਉੱਥੇ ਉਹਨਾਂ ਨੂੰ ਲੰਗਰ ਦੇਣ ਤੋਂ ਵੀ ਜਿਹੜਾ ਆ ਮਨ੍ਹਾ ਕਰ ਦਿੱਤਾ ਗਿਆ ਸੀਗਾ। ਉਹ ਫਿਰ ਕੁਛ ਇੱਕ ਪੋਲੀਟੀਕਲ ਜਿਹੜੇ ਆ ਸਿਆਸੀ ਆਗੂ ਆ ਉਹ ਕਹਿੰਦੇ ਆ ਜੀ ਅਸੀਂ ਚਲਾਇਆ, ਕੁਛ ਇੱਕ ਕਹਿੰਦੇ ਆ ਵੀ ਨਹੀਂ ਜੀ ਇਹ ਸਾਡੇ ਪ੍ਰੈਸ਼ਰ ਕਰਕੇ ਚੱਲਿਆ। ਪਰ ਚਲੋ ਜਿਵੇਂ ਵੀ ਚੱਲਿਆ, ਪਰ ਇਹ ਪਤਾ ਲੱਗ ਗਿਆ ਵੀ ਉੱਥੇ ਲੰਗਰ ਫੇਰ ਸ਼ੁਰੂ ਹੋ ਚੁੱਕਿਆ ਹੈ। ਪਰ ਇਹ ਸਾਰਾ ਕੁਛ ਹੁੰਦਾ ਹੀ ਕਿਉਂ ਆ? ਲੰਗਰ ਦੇ ਵਿੱਚੋਂ ਕਿਸੇ ਨੇ ਜਿਹੜਾ ਆ, ਹਾਂ ਜੇ ਕੋਈ ਸਿਆਸੀ ਬੰਦਾ ਵਿੱਚੋਂ ਇਹ ਦੇਖਦਾ ਵੀ ਅੱਜ ਲੰਗਰ ਲਾਓ, 5-7 ਸਾਲਾਂ ਨੂੰ ਟਿਕਟ ਲੈ ਕੇ ਕਿਸੇ ਪਾਰਟੀ ਦੀ ਅਤੇ ਲੀਡਰ ਆਪਣੀ ਲੀਡਰੀ ਚਮਕਾਓ, ਮੇਰਾ ਖਿਆਲ ਆ ਉਹ ਗਲਤ ਆ। ਜੇ ਕੋਈ ਬੰਦਾ ਸਮਾਜ ਸੇਵਾ ਕਰਦਾ ਆ ਪਰ ਉਹਦਾ ਮਨਸ਼ਾ ਅਸਲ 'ਚ ਸਮਾਜ ਸੇਵਾ ਨਹੀਂ, ਉਹਦਾ ਮਨਸ਼ਾ ਸਿਆਸੀ ਆ, ਅਤੇ ਫਿਰ ਉਹਨੂੰ ਸਿਆਸੀ ਖੇਡ ਖੇਡਣੀ ਚਾਹੀਦੀ ਆ, ਫਿਰ ਉਹਨੂੰ ਸਮਾਜ ਸੇਵਾ ਦਾ ਡਰਾਮਾ ਨਹੀਂ ਕਰਨਾ ਚਾਹੀਦਾ। ਇਹ ਮੇਰਾ ਨਿੱਜੀ ਤੌਰ 'ਤੇ ਮੰਨਣਾ ਆ। ਪਰ ਬਹੁਤ ਵਾਰੀ ਆਪਾਂ ਇਹ ਵੇਖੀਦਾ ਆ ਵੀ ਸ਼ੁਰੂ ਇਹ ਚੀਜ਼ਾਂ ਜਿਹੜੀਆਂ ਆ ਇਹ ਸ਼ੁਰੂ ਹੁੰਦੀਆਂ ਆ ਸਮਾਜ ਸੇਵਾ ਦੇ ਨਾਂ 'ਤੇ, ਅਤੇ ਉਸ ਤੋਂ ਬਾਅਦ ਪਤਾ ਉਦੋਂ ਲੱਗਦਾ ਵੀ ਫਲਾਣਾ ਸਮਾਜ ਸੇਵੀ ਅਤੇ ਫਲਾਣੀ ਪਾਰਟੀ ਦੀ ਛਤਰੀ 'ਤੇ ਬਹਿ ਕੇ ਅਤੇ ਉਹਨਾਂ ਦੀ ਟਿਕਟ ਲੈ ਕੇ ਅਤੇ ਵੋਟਾਂ 'ਚ ਖੜਾ ਹੋ ਗਿਆ, ਅਤੇ ਉਹ ਫਿਰ ਕਈ ਵਾਰੀ ਉਹ ਜਿਹੜੇ ਬੰਦੇ ਨੇ ਕੁਛ ਸਮਾਜ ਦੇ ਵਿੱਚ ਚੰਗੀਆਂ ਗੱਲਾਂ ਕੀਤੀਆਂ ਹੁੰਦੀਆਂ ਆ ਅਤੇ ਉਹ ਆਮ ਵੋਟਰ ਇਹੀ ਸਮਝਦਾ ਵੀ ਸ਼ਾਇਦ ਸਾਰੀ ਦੀ ਸਾਰੀ ਪਾਰਟੀ ਉਹਦੇ ਵਾਂਗੂ ਸਮਾਜ ਸੇਵੀ ਹੋਊਗੀ। ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇਹੋ ਜਿਹੀ ਪਾਰਟੀ ਆ ਜਿੱਥੇ ਸਾਰੇ ਦੇ ਸਾਰੇ ਬੰਦੇ ਚੰਗੇ ਜਾਂ ਸਾਰੇ ਦੇ ਸਾਰੇ ਬੰਦੇ ਮਾੜੇ ਹੈਗੇ ਨੇ। ਅਤੇ ਗੱਲ ਜੇ ਆਪਾਂ ਜਿਹੜੀ ਆ ਹੋਸਪਿਟਲਾਂ ਦੀ ਸ਼ੁਰੂ ਹੋਈ ਆ, ਅਤੇ ਹੋਸਪਿਟਲ ਦੇ ਵਿੱਚ ਜਿਹੜਾ ਆਕਾ ਰੀਸੈਂਟ ਗੱਲ ਚੱਲੀ ਆ ਨਵਤੇਜ ਸਿੰਘ ਹਿਊਮੈਨਿਟੀ ਹੋਸਪਿਟਲ, ਜਿਹਨੂੰ ਮੈਨੇਜ ਨਵਤੇਜ ਸਿੰਘ ਹੁਣੇ ਕਰਦੇ ਸੀਗੇ, ਉਹਨਾਂ 'ਤੇ ਪਰਚਾ ਦਰਜ ਹੋਇਆ ਆ, ਉਹਨਾਂ ਨੂੰ ਜਿਹੜਾ ਆ ਜੀ ਪੁਲਿਸ ਰਿਮਾਂਡ ਦਿੱਤਾ ਗਿਆ ਆ। ਇਹੋ ਜਿਹੀਆਂ ਵੀ ਖਬਰਾਂ ਆ ਰਹੀਆਂ ਵੀ ਸ਼ਾਇਦ ਉਹਦੀ ਜ਼ਮਾਨਤ ਛੇਤੀ ਹੋ ਜਾਵੇ, ਕਿਉਂਕਿ ਕਰੋਨਾ ਨਾਲ ਸੰਬੰਧਿਤ ਕੋਈ ਧਰਾਵਾਂ ਲਾ ਕੇ ਅਤੇ ਉਹਨਾਂ ਨੂੰ ਕੀਤਾ, ਅਤੇ ਹੋਸਪਿਟਲ ਵੀ ਆ ਉਹਨਾਂ ਨੇ ਜੀ ਕਹਿੰਦੇ ਆ ਕੁਆਰੰਟਾਈਨ ਕਰਤਾ ਆ। ਅਤੇ ਜਿਹੜਾ ਆ ਵੀ ਹੁਣ ਪਤਾ ਨਹੀਂ ਹੋਸਪਿਟਲ ਨੂੰ ਚੁੱਕ ਕੇ ਕਿਹੜੇ ਆਈਸੋਲੇਸ਼ਨ 'ਚ ਰੱਖਣਗੇ ਬੰਦੇ, ਤਾਂ ਜੇ ਕੋਈ ਕੁਆਰੰਟਾਈਨ ਹੁੰਦੇ ਆ ਉਹਨੂੰ ਤਾਂ ਆਈਸੋਲੇਸ਼ਨ 'ਚ ਕਰ ਲੈਂਦੇ ਆ। ਮੈਨੂੰ ਲੱਗਦਾ ਆ ਵੀ ਉਹਨੂੰ ਸੈਨੇਟਾਈਜ਼ ਜੇ ਅੱਖਰ ਵਰਤ ਲੈਂਦੇ ਵੀ ਸਾਰਾ ਹੋਸਪਿਟਲ ਸੈਨੇਟਾਈਜ਼ ਕਰਨਾ, ਜਿਵੇਂ ਇੱਥੇ ਜੇ ਕਿਸੇ ਕੰਮ 'ਤੇ ਕੋਈ ਕਰੋਨਾ ਦਾ ਕੇਸ ਪੋਜ਼ੀਟਿਵ ਆਉਂਦਾ ਆ ਜਾਂ ਕਿਸੇ ਸਟੋਰ ਦੇ ਵਿੱਚ ਆਉਂਦਾ ਆ ਤਾਂ ਉਹ ਸਟੋਰ ਨੂੰ ਡੀਪ ਕਲੀਨ ਕੀਤਾ ਜਾਂਦਾ ਆ, ਉਹ ਸਟੋਰ ਨੂੰ ਸੈਨੇਟਾਈਜ਼ ਕੀਤਾ ਜਾਂਦਾ ਆ, ਉਹ ਕੰਮ ਵਾਲੀ ਥਾਂ ਨੂੰ ਪ੍ਰੋਪਰ ਸੈਨੇਟਾਈਜ਼ ਕੀਤਾ ਜਾਂਦਾ ਆ ਪ੍ਰੋਪਰ ਕੈਮੀਕਲਸ ਦੇ ਨਾਲ, ਅਤੇ ਹੈਲਥ ਅਥਾਰਟੀਜ਼ ਦੀ ਉਹਨਾਂ ਦੀ ਜਿਹੜੀ ਆ ਪਰਮਿਸ਼ਨ ਲੈ ਕੇ ਉਹਨੂੰ ਫਿਰ ਕੰਮ ਨੂੰ ਰੀਓਪਨ ਕੀਤਾ ਜਾਂਦਾ ਆ। ਪਰ ਜਿਹੜੀਆਂ ਖਬਰਾਂ ਆ ਰਹੀਆਂ ਉਹ ਇਹ ਖਬਰਾਂ ਆ ਰਹੀਆਂ ਵੀ ਜੀ ਉਹ ਹੋਸਪਿਟਲ ਕੁਆਰੰਟਾਈਨ ਕਰਤਾ, ਹੁਣ ਪਤਾ ਨਹੀਂ ਚੁੱਕ ਕੇ ਸ਼ਾਇਦ ਉਹਨੂੰ ਆਈਸੋਲੇਸ਼ਨ 'ਚ ਲੈ ਕੇ ਚੱਲੇ ਕਿ ਕੀ ਕਰਨ ਲੱਗੇ ਆ। ਪਰ ਜਿਹੜੀਆਂ ਖਬਰਾਂ ਦਾ ਉੱਥੋਂ ਪਤਾ ਲੱਗ ਰਿਹਾ ਹੈ ਜੀ ਉਹ ਪੁਲਿਸ ਵਾਲਿਆਂ ਦੇ ਨਾਲ ਉੱਥੇ ਕੋਈ ਗੱਲਬਾਤ ਹੋਈ ਆ, ਅਤੇ ਪੁਲਿਸ ਵਾਲਿਆਂ ਨੇ ਜਿਹੜੀ ਆ ਉੱਥੇ ਜਿਹੜਾ ਆ ਕੋਈ ਜ਼ਖਮੀ ਐਕਸੀਡੈਂਟ ਨਾਲ ਸੰਬੰਧਿਤ ਉਸ ਹੋਸਪਿਟਲ 'ਚ ਕੋਈ ਬੰਦਾ ਗਿਆ ਆ ਉਹਨੂੰ ਇਲਾਜ ਕਰਕੇ ਅਤੇ ਨਵਤੇਜ ਹੋਣਾ ਦੇ ਜਿਹੋ ਜਿਹੇ ਖਬਰਾਂ ਆ ਉਹਦਾ ਇਲਾਜ ਕੀਤਾ ਗਿਆ, ਇਲਾਜ ਕਰਕੇ ਅਤੇ ਉਹਨੂੰ ਅੱਗੇ ਰੈਫਰ ਕਰਤਾ ਗਿਆ ਅਤੇ ਉਹਨੂੰ ਜਿਹੜਾ ਆ ਐਂਬੂਲੈਂਸ 'ਚ ਪਾ ਕੇ ਅੱਗੇ ਹੋਸਪਿਟਲ 'ਚ ਭੇਜ ਦਿੱਤਾ ਗਿਆ। ਹੁਣ ਇਹ ਚੈਰੀਟੇਬਲ ਹੋਸਪਿਟਲ ਆ ਜਿਹੜਾ ਨਵਤੇਜ ਹਿਊਮੈਨਿਟੀ ਹੋਸਪਿਟਲ, ਉੱਥੇ ਬਟਾਲੇ ਜ਼ਿਲ੍ਹੇ ਦੀ ਪੁਲਿਸ ਪਹੁੰਚੀ ਆ। ਬਟਾਲੇ ਜ਼ਿਲ੍ਹੇ ਦੀ ਪੁਲਿਸ ਵਾਲੇ ਕਹਿੰਦੇ ਵੀ ਉਹ ਬੰਦਾ ਸਾਨੂੰ ਲੋੜੀਂਦਾ ਸੀਗਾ ਕਿਸੇ ਗੱਲਬਾਤ ਦੇ ਵਿੱਚ, ਅਤੇ ਉੱਥੇ ਕੋਈ ਜਿਹੜੀ ਆ ਹੱਥੋਂ ਪਾਈ ਵੀ ਮਾੜੀ ਮੋਟੀ ਹੋਈ ਆ। ਨਵਤੇਜ ਹੋਣਾ ਦੀ ਜੇ ਗੱਲ ਵੇਖੀਏ ਤਾਂ ਪੁਲਿਸ ਵਾਲਿਆਂ ਨੇ ਧੱਕਾ ਕੀਤਾ ਆ, ਜੇ ਪੁਲਿਸ ਵਾਲਿਆਂ ਦੀ ਗੱਲ ਵੇਖੀਏ ਤਾਂ ਉੱਥੇ ਹੋਸਪਿਟਲ ਦੇ ਸਟਾਫ ਨੇ ਅਤੇ ਹੋਸਪਿਟਲ ਦੇ ਜਿਹੜੇ ਅੰਦਰ ਸੀਗੇ ਜੀ ਉਹਨਾਂ ਨੇ ਪੁਲਿਸ ਦੀ ਗੱਡੀ ਦੀ ਕੋਈ ਭੰਨ ਤੋੜ ਕੀਤੀ ਆ। ਚਲੋ ਜੀ, ਲੈ ਦੇ ਕੇ ਇਹ ਸਾਰਾ ਜਿਹੜਾ ਆ ਗੱਲਬਾਤ ਚੱਲਦੀ ਰਹੀ ਆ ਅਤੇ ਨਵਤੇਜ ਹੋਣਾ 'ਤੇ ਅਤੇ 17 ਅਣਪਛਾਤੇ ਬੰਦਿਆਂ 'ਤੇ ਪੁਲਿਸ ਨੇ ਪਰਚਾ ਦਰਜ ਕਰਤਾ। ਅਤੇ ਮੈਨੂੰ ਨਿੱਜੀ ਤੌਰ 'ਤੇ ਲੱਗਦਾ ਹੁੰਦਾ ਹੈ ਵੀ ਜਦੋਂ ਅਣਪਛਾਤੇ ਬੰਦਿਆਂ 'ਤੇ ਪੰਜਾਬ ਪੁਲਿਸ ਪਰਚਾ ਦਰਜ ਕਰਦੀ ਹੈ ਅਤੇ ਉਦੋਂ ਇਹ ਹੁੰਦਾ ਹੈ ਵੀ ਜਿਹੜੇ ਜਿਹੜੇ ਪਛਾਣੇ ਗਏ ਤਾਂ ਉਹਨਾਂ ਦਾ ਨਾਂ ਉਸ ਪਰਚੇ 'ਚ ਫਿਰ ਜਮ੍ਹਾਂ ਹੋਈ ਜਾਂਦਾ ਵੀ ਆਹ ਵੀ ਸੀਗਾ ਜੀ, ਆਹ ਵੀ ਸੀਗਾ ਜੀ, ਆਹ ਵੀ ਸੀਗਾ। ਉੱਥੇ ਕਰੋਨਾ ਦੇ ਵੀ ਟੈਸਟ ਹੋਏ ਆ, ਕਰੋਨਾ ਦੇ ਜਿਹੜੇ ਆ ਕੁਛ ਇੱਕ ਦੋ ਬੰਦੇ ਪੋਜ਼ਿਟਿਵ ਆਏ ਆ, ਬਹੁਤੇ ਬੰਦੇ ਨੈਗੇਟਿਵ ਆਏ ਆ। ਜਿਹੜੇ ਹਿਸਾਬ ਨਾਲ ਇਹ ਨੈਗੇਟਿਵ ਪੋਜ਼ਿਟਿਵ ਦੀ ਖੇਡ ਪੰਜਾਬ 'ਚ ਖੇਡੀ ਜਾ ਰਹੀ ਹੈ, ਖਾਸ ਕਰਕੇ ਜਦੋਂ ਉਹਦਾ ਇੱਕੋ ਜਿਹੜਾ ਮਨਦੀਪ ਮੰਨੇ ਹੋਣਾ ਦੀਆਂ ਕੁਛ ਇੱਕ ਵੀਡੀਓ ਬਾਹਰ ਆਈਆਂ ਆ, ਅਤੇ ਉਦੋਂ ਬਾਅਦ ਉੱਥੇ ਕੁਛ ਇੱਕ ਵਿਜੀਲੈਂਸ ਵਾਲਿਆਂ ਦੀਆਂ ਕਾਰਵਾਈਆਂ ਵੀ ਹੋਈਆਂ ਆ ਉਸ ਲੈਬ ਦੇ ਉੱਤੇ। ਅਤੇ ਉਹ ਕਈ ਵਾਰੀ ਇਹ ਆ ਵੀ ਕੀ ਮੰਨੀਏ ਅਤੇ ਕੀ ਨਾ ਮੰਨੀਏ, ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਉੱਥੇ ਹੋ ਰਹੀਆਂ ਆ, ਵਾਕਈ ਪੋਜ਼ਿਟਿਵ ਨੂੰ ਪੋਜ਼ਿਟਿਵ ਕਿਹਾ ਜਾ ਰਿਹਾ ਕਿ ਨੈਗੇਟਿਵ ਨੂੰ ਪੋਜ਼ਿਟਿਵ ਕਿਹਾ ਜਾ ਰਿਹਾ ਕਿ ਪੋਜ਼ਿਟਿਵ ਨੂੰ ਨੈਗੇਟਿਵ ਕਿਹਾ ਜਾ ਰਿਹਾ। ਹਾਲਾਂਕਿ ਇੱਕ ਖਬਰ ਫਾਜ਼ਿਲਕੇ ਵਾਲੇ ਏਰੀਏ 'ਚੋਂ ਹਬੋਰ ਵਾਲੇ ਪਾਸਿਓਂ ਇਹੋ ਜਿਹੀ ਵੀ ਸੀਗੀ ਕੁਛ ਹਫ਼ਤੇ ਪਹਿਲਾਂ ਵੀ ਉਹ ਜੀ ਕੋਈ ਬੰਦਾ ਗਿਆ ਲੈਣ 'ਚ ਲੱਗ ਗਿਆ, ਪਰਚੀ ਕਟਾ ਲਈ, ਸੈਂਪਲ ਦਿੱਤਾ ਨਹੀਂ, ਅਤੇ ਉਹਦੇ ਸੈੱਲਫੋਨ 'ਤੇ ਮੈਸੇਜ ਆ ਗਿਆ ਵੀ ਤੇਰਾ ਤਾਂ ਭਾਈ ਟੈਸਟ ਪੋਜ਼ਿਟਿਵ ਆ ਅਤੇ ਤੈਨੂੰ ਕੁਆਰੰਟਾਈਨ ਕਰਨਾ। ਉਹ ਕਹਿੰਦਾ ਮੈਂ ਤਾਂ ਲੈਣ 'ਚ ਹੀ ਲੱਗਿਆ ਸੀ, ਮੈਂ ਤਾਂ ਸੈਂਪਲ ਦਿੱਤੇ ਬਿਨਾਂ ਹੀ ਮੁੜਿਆ ਆਇਆ। ਅਤੇ ਹੁਣ ਜੇ ਉਹ ਇੱਕ ਕੇਸ ਆ ਅਤੇ ਜੇ ਜਿਹੜੇ ਆ ਵੀ ਹੋ ਕੇ ਹੋਰ ਕਰੀਬ ਤਾਂ ਕਿੰਨੇ ਹੋਣਗੇ, ਕੀ ਸਹੀ ਆ ਕੀ ਗਲਤ ਆ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਆ। ਪਰ ਜੇ ਵਾਕਈ ਗੱਲ ਸਹੀ ਹੈ ਵੀ ਬਿਨਾਂ ਸੈਂਪਲ ਦਿੱਤਿਆਂ ਬੰਦੇ ਪੋਜ਼ਿਟਿਵ ਆ ਰਹੇ ਆ, ਅਤੇ ਉਹ ਫਿਰ ਬਾਕੀ ਵੀ ਕਈਆਂ ਰਿਪੋਰਟਾਂ ਦੇ ਉੱਤੇ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਕੁਐਸਚਨ ਮਾਰਕ ਕਰਦਾ। ਅਤੇ ਜਿਹੜੀ ਮੈਂ ਬਟਾਲੇ ਪੁਲਿਸ ਵਾਲੀ ਗੱਲ ਕਰਦਾ ਸੀਗਾ, ਉਹ ਜਿਹੜੇ ਆ ਉਹਨੇ ਹੁਣ ਪਰਚਾ ਚਲੋ ਜੋ ਵੀ ਆ, ਪਰ ਹੁਣ ਜਿਹੜੇ ਉੱਥੇ ਪੇਸ਼ੈਂਟ ਸੀਗੇ, ਹੋਸਪਿਟਲ ਸੀਗਾ, ਸਟਾਫ ਸੀਗਾ, ਜੋ ਕੁਛ ਵੀ ਆ, ਜੇ ਕੋਈ ਗੱਲ ਸੀਗੀ ਤਾਂ ਜੋ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਸੀ। ਪਰ ਆ 3-4-5 ਦਿਨ ਵਾਲਾ ਡਰਾਮਾ ਕਰਕੇ ਫਿਰ ਪਰਚੇ ਦਰਜ ਕਰਕੇ ਫਿਰ ਉਹ ਸਾਰਾ ਹੋਣਾ ਕਈ ਸ਼ੱਕ ਜਿਹੜੇ ਆ ਉਹ ਖੜ੍ਹੇ ਕਰਦਾ ਆ, ਖਾਸ ਕਰਕੇ ਉਦੋਂ ਜਦੋਂ ਇਹ ਹੋਸਪਿਟਲ ਜਿਹੜਾ ਆ ਉਹ ਚੈਰੀਟੇਬਲ ਆ ਅਤੇ ਸੁਣਨ 'ਚ ਆ ਰਿਹਾ ਆ ਵੀ ਬੜੇ ਹੀ ਘੱਟ ਜਿਹੜੇ ਆ ਫੀਸਾਂ ਦੇ ਉੱਤੇ, ਜਾਂ ਕਈ ਵਾਰੀ ਜੇ ਕੋਈ ਬੰਦਾ ਫੀਸ ਅਫੋਰਡ ਨਹੀਂ ਕਰਦਾ ਤਾਂ ਉਹ ਬਿਨਾਂ ਫੀਸ ਤੋਂ ਵੀ ਦਵਾਈਆਂ ਸਮੇਤ ਉੱਥੇ ਇਲਾਜ ਹੋ ਰਿਹਾ ਆ। ਵਾਕਈ ਰੀਅਲੀ ਜਿਹਨੂੰ ਚੈਰੀਟੇਬਲ ਕਹਿੰਦੇ ਆ ਉਸੇ ਤਰ੍ਹਾਂ ਹੀ ਇਹ ਹੋਸਪਿਟਲ ਦੇ ਵਿੱਚ ਕੰਮਕਾਰ ਹੋ ਰਿਹਾ ਜਿਹੋ ਜਿਹੀਆਂ ਖਬਰਾਂ ਦਾ ਪਤਾ ਲੱਗਿਆ। ਪਰ ਜੇ ਇਹਦੇ ਨਾਲ ਰਿਲੇਟਡ ਜਿਹੜੀ ਖਬਰ ਦੂਜੀ ਆ ਰਹੀ ਆ ਅੰਮ੍ਰਿਤਸਰ ਤੋਂ, ਸ਼ਹਿਰ ਤੋਂ, ਬਈ ਕੋਟ ਖਾਲਸੇ ਦੀ ਪੁਲਿਸ ਵੱਲੋਂ, ਕੋਟ ਖਾਲਸਾ ਉੱਥੇ ਜੀ ਇੱਕ ਏਰੀਆ ਆ, ਪਿੰਡ ਹੁੰਦਾ ਸੀ ਕਿਸੇ ਵੇਲੇ, ਹੁਣ ਸ਼ਹਿਰ 'ਚ ਰਲ ਗਿਆ, ਉੱਥੇ ਨਾਕਾ ਲੱਗਿਆ ਸੀਗਾ ਅਤੇ ਉਹ ਕਿਸੇ ਪੁਲਿਸ ਬਿਜਲੀ ਦੇ ਮੁਲਾਜ਼ਮ ਦਾ ਉਹਨਾਂ ਨੇ ਚਲਾਣ ਕੱਟਤਾ ਕਿਉਂਕਿ ਉਹਨੇ ਮਾਸਕ ਨਹੀਂ ਸੀ ਪਾਇਆ 500 ਰੁਪਈਆਂ ਦਾ। ਅਤੇ ਪੁਲਿਸ ਵਾਲਿਆਂ ਨੇ ਉਸ ਥਾਣੇ 'ਤੇ ਜਿਹੜਾ ਆ ਉਹਦੀ ਕਾਰਵਾਈ ਕੀਤੀ ਆ ਅਤੇ ਉੱਥੋਂ ਟਰਾਂਸਫਾਰਮਰ ਤੋਂ ਸਿੱਧੀਆਂ ਤਾਰਾਂ ਲਾ ਕੇ ਅਤੇ ਏ ਸੀ ਚੱਲਦੇ ਅਤੇ ਬਾਕੀ ਸਾਰਾ ਕੁਛ ਚੱਲਦੇ ਉਹਨਾਂ ਨੇ ਫੜ ਲਿਆ ਅਤੇ ਉਹਨਾਂ ਨੇ ਆਪਣੇ ਵੱਲੋਂ ਕਹਿੰਦੇ ਠੀਕ ਆ ਸਾਨੂੰ ਤੁਸੀਂ 500 ਪਾਇਆ, ਆਹ ਚੁੱਕੋ ਸਾਡੇ ਵੱਲੋਂ ਆਹ ਫਾਈਨ ਆ। ਅਤੇ ਉਹ ਵੀ ਆ ਗੱਲਾਂ ਖੜੀਆਂ ਕਰਦਾ ਵੀ ਉਹ ਹੁਣ ਪੁਲਿਸ ਦੀ ਜਿਹੜੀ ਆ ਕਾਰਵਾਈ ਕਿੰਨੀ ਕੁ ਸਹੀ ਆ ਕਿੰਨੀ ਕੁ ਗਲਤ ਆ, ਜਾਂ ਜਿਹੜਾ ਉੱਥੋਂ ਇਲਾਜ ਕਰਾ ਕੇ ਚਲੇ ਗਿਆ ਜੇ ਫੜਨਾ ਆ ਅਤੇ ਜਿਹੜਾ ਬਟਾਲੇ ਵਾਲੀ ਗੱਲ ਆ ਪੁਲਿਸ ਵਾਲੇ ਉਹਨੂੰ ਫੜਨ, ਅਤੇ ਦੂਜੇ ਪਾਸੇ ਜਿਹੜੀ ਆ ਅੱਜ ਸਵੇਰੇ ਪਹਿਲਾਂ ਇਹ ਖਬਰ ਆਈ ਵੀ ਉੱਥੇ ਅੰਮ੍ਰਿਤਸਰ ਵਾਲਿਆਂ ਨੇ ਉਹ ਜਿਹੜਾ ਕੀਤਾ ਉਹਨੂੰ ਚਲਾਣ ਕੀਤਾ ਬਿਜਲੀ ਵਾਲੇ ਦਾ, ਅਤੇ ਬਿਜਲੀ ਵਾਲੇ ਨੇ ਫਿਰ ਰੇਡ ਪਵਾ ਉੱਥੇ ਰੇਡ ਪਵਾ ਕੇ ਅਤੇ ਉਹਦਾ ਉਹ ਸਾਰਾ ਕੁਛ ਕੀਤਾ, ਅਤੇ ਉਹਨਾਂ ਨੇ ਜਿਹੜਾ ਆ ਉਹ ਕਰਕੇ ਅਤੇ ਉੱਥੇ ਫਾਈਨ ਦੀਆਂ ਗੱਲਾਂ ਆਈਆਂ, ਫਾਈਨ ਵੀ ਕਾਫੀ ਵੱਡੀ ਮੋਟੀ ਜਿਹੜੀ ਆ ਦੱਸਿਆ ਗਿਆ। ਪਰ ਅੱਜ ਸਵੇਰੇ ਕੁਛ ਇੱਕ ਪੱਤਰਕਾਰ ਉੱਥੇ ਜੇਈ ਕੋਲ ਗਏ ਆ, ਉਹ ਜੇਈ ਕਹਿੰਦਾ ਆ ਜੀ ਵੀ ਐਸ ਡੀ ਓ ਸਾਹਿਬ ਆਉਣਗੇ ਤਾਂ ਫਿਰ ਦੱਸਾਂਗੇ, ਪਰ ਕੋਈ ਨਹੀਂ ਉਹ ਮੈਨੂੰ ਲੱਗਦਾ ਉੱਥੇ ਵੀ ਦੋਵੇਂ ਪਾਸਿਓਂ ਵੱਡੇ ਅਫਸਰ ਜਿਹੜੇ ਆ ਜਾਂ ਕੋਈ ਹੋਰ ਬੰਦੇ ਆ ਕੇ ਆਪਸ ਰਾਜੀਨਾਮਾ ਹੋ ਗਿਆ ਹੋਊਗਾ ਅਤੇ ਸ਼ਾਇਦ ਉਹ ਵੀ ਫਾਈਨ ਵੀ ਰਫਾ ਦਫਾ ਹੋ ਜਾਵੇ ਅਤੇ ਜਿਹੜਾ ਚਲਾਣ ਕੱਟਿਆ, ਜਿਹੜੇ ਪੰਜਾਬ 'ਚੋਂ ਆਏ ਉਹਨਾਂ ਨੂੰ ਵੀ ਪਤਾ ਆ ਵੀ ਚਲਾਣ ਕਈ ਵਾਰੀ ਬਾਹਰੋਂ ਬਾਹਰ ਹੀ ਨਿਕਲ ਆਉਂਦੇ ਹੁੰਦੇ ਆ, ਅਤੇ ਹੋ ਸਕਦਾ ਉਹਦਾ 500 ਦਾ ਚਲਾਣ ਵੀ ਬਾਹਰੋਂ ਬਾਹਰ ਨਿਕਲ ਆਵੇ, ਅਤੇ ਹੋ ਸਕਦਾ ਵੀ ਉਹ ਜਿਹੜਾ ਫਾਈਨ ਫੂਨ ਹੋਇਆ ਉਹ ਵੀ ਸਾਰਾ ਖਤਮ ਹੋ ਜਾਵੇ। ਪਰ ਜੇ ਭਾਈ ਤੁਹਾਡਾ ਇੰਨੀ ਪਹੁੰਚ ਨਹੀਂ ਹੈਗੀ ਤਾਂ ਫਿਰ ਤੁਹਾਡੇ 'ਤੇ ਜੇ ਕਿਸੇ ਨੇ ਪਰਚਾ ਕਰਤਾ ਤਾਂ ਉਹਦਾ ਫਿਰ ਕਚਹਿਰੀਆਂ 'ਚ ਹੀ ਤੁਹਾਨੂੰ ਜਿਹੜਾ ਆ ਜਾ ਕੇ ਜਾਂ ਤਾਂ ਜ਼ਮਾਨਤਾਂ ਲਓ ਜਾਂ ਬੇਲਾਂ ਲਓ, ਅਤੇ ਜਿਨ ਚਿਰ ਕੇਸ ਕੂਸ ਇਹੋ ਜਿਹੇ ਖਾਰਜ ਨਹੀਂ ਹੁੰਦੇ ਉਹਨਾਂ 'ਚ ਉਹ ਲਓ। ਪਰ ਮੈਂ ਦੱਸਣਾ ਚਾਹੂੰਗਾ ਜਿਹੜਾ ਨਵਤੇਜ਼ ਜਿਹੜਾ ਹੈ ਜੀ ਇਹ ਜਿਹੜਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਹੜਾ ਇੱਕ ਪੂਲਾ ਨਿਹੰਗ ਹੁੰਦਾ ਸੀਗਾ ਜਿਹੜੀ ਉਹਨੂੰ ਅੱਗ ਲਾ ਕੇ ਅਤੇ ਸਾੜਿਆ ਗਿਆ ਸੀਗਾ, ਦੋ ਇਨਸਾਨਾਂ ਵੱਲੋਂ ਉਹ ਕਾਰਵਾਈ ਉਦੋਂ ਰਿਪੋਰਟ ਹੋਈ ਸੀ ਵੀ ਉਹਨਾਂ ਨੇ ਕੀਤੀ ਆ, ਅਤੇ ਉਹਨਾਂ ਦੋਵਾਂ 'ਚੋਂ ਇੱਕ ਇਹ ਜਿਹੜਾ ਨਵਤੇਜ਼ ਸਿੰਘ ਸੀਗਾ। ਜੇ ਥੋੜ੍ਹਾ ਜਿਹਾ ਹੋਰ ਅੱਗੇ ਚੱਲੀਏ ਤਾਂ ਇਹ ਨਵਤੇਜ਼ ਸਿੰਘ ਉਹੋ ਹੀ ਇਨਸਾਨ ਆ ਜਿਹਨੇ ਅੰਮ੍ਰਿਤਸਰ ਜੇਲ੍ਹ ਦੇ ਬਾਹਰ ਵੱਡਾ ਬੋਰਡ ਲਾ ਕੇ ਇਹ ਖੜਾ ਕਰਤਾ ਸੀ, ਬੋਰਡ ਲਾ ਦਿੱਤਾ ਸੀ ਵੀ ਫਲਾਣੀ ਬੈਰਕ 'ਚ ਇੰਨੇ ਰੁਪਈਆਂ ਦਾ ਫਲਾਣਾ ਬੰਦਾ ਜਿਹੜਾ ਆ ਉਹ ਚਿੱਟਾ ਵੇਚਦਾ ਆ, ਅਤੇ ਥੱਲੇ ਉਹਨੇ ਆਪਣਾ ਨਾਂ ਅਤੇ ਆਪਣਾ ਫੋਨ ਨੰਬਰ ਵੀ ਲਗਾ ਦਿੱਤਾ ਸੀ, ਅਤੇ ਉਦੋਂ ਵੀ ਉੱਤੇ ਕੋਈ ਇਹੋ ਜਿਹੀ ਕਾਰਵਾਈ ਨਹੀਂ ਹੋਈ। ਹੋ ਸਕਦਾ ਵੀ ਉਹਦੇ ਕੋਲ ਉਹ ਪੁਖਤਾ ਸਬੂਤ ਹੋਣ ਵੀ ਵਾਕਈ ਉੱਥੇ ਚਿੱਟਾ ਵੇਖਦਾ ਨਹੀਂ ਵੇਖਦਾ ਕੀ ਹੋਇਆ, ਪਰ ਬੋਰਡ ਉਹ ਕਾਫੀ ਦਿਨ ਲੱਗਿਆ ਰਿਹਾ ਜਿੰਨਾ ਕੁ ਮੈਨੂੰ ਪਤਾ ਆ, ਅੰਮ੍ਰਿਤਸਰ ਜੇਲ੍ਹ ਦੇ ਕੇਂਦਰੀ ਜੇਲ੍ਹ ਦੇ ਬਿਲਕੁਲ ਬਾਹਰ ਗੇਟ ਦੇ ਸਾਹਮਣੇ। ਅਤੇ ਜੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਉਦੋਂ ਕਰਨੀ ਚਾਹੀਦੀ ਸੀਗੀ ਵੀ ਭਾਈ ਕਿਵੇਂ ਆ ਨਾ, ਪਰ ਹੁਣ ਤਾਂ ਉਹ ਜੇ ਉਹ ਹੋਸਪਿਟਲ ਚਲਾ ਰਿਹਾ ਮੈਨੇਜ ਕਰ ਰਿਹਾ ਅਤੇ ਉਹ ਵਾਕਈ ਚੈਰੀਟੇਬਲ ਅਸਲੀ ਤੌਰ 'ਤੇ ਚੈਰੀਟੇਬਲ ਦੇ ਤੌਰ 'ਤੇ ਹੋ ਰਿਹਾ, ਅਤੇ ਜੇ ਕੋਈ ਇਲਾਜ ਕਰਾ ਕੇ ਚਲੇ ਗਿਆ ਤਾਂ ਜਿਹਨੇ ਇਲਾਜ ਕਰਾਇਆ ਆ ਉਹਨੂੰ ਜੇ ਉਹ ਵਾਕਈ ਲੋੜੀਂਦਾ ਤੁਹਾਨੂੰ ਤਾਂ ਜਿਹੜਾ ਲੋੜੀਂਦਾ ਆ ਉਹਨੂੰ ਤੁਹਾਨੂੰ ਫੜਨਾ ਚਾਹੀਦਾ, ਕਿ ਜਾਂ ਹੋਸਪਿਟਲ ਜਿਹਨੇ ਇਲਾਜ ਕੀਤਾ ਉਹਨੂੰ ਫੜਨਾ ਚਾਹੀਦਾ। ਹੋ ਸਕਦਾ ਕੋਈ ਕਾਨੂੰਨੀ ਨੁਕਤੇ ਹੋਣ, ਅਤੇ ਜੇ ਵਾਕਈ ਉਹਦੀ ਗੱਲ ਸੀਗੀ ਵੀ ਤੁਸੀਂ ਉਹਨੂੰ ਫੜਨ ਆਏ ਹਾਂ ਅਤੇ ਉਹ ਤੁਹਾਨੂੰ ਨਹੀਂ ਮਿਲਿਆ, ਤਾਂ ਫਿਰ ਕਰੋਨੇ ਦੀਆਂ ਧਰਾਵਾਂ ਲਾ ਕੇ ਉੱਤੇ ਪਰਚਾ ਦਰਜ ਕਰਨ ਦਾ ਕੀ ਕੋਈ ਤੁੱਕ ਬਣਦੀ ਜਾਂ ਨਹੀਂ ਬਣਦੀ, ਸਮਝ ਤੋਂ ਬਾਹਰ ਆ। ਸਾਡੇ ਕਿਸੇ ਸਰੋਤਰੀ ਸਮਝ 'ਚ ਇਹ ਗੱਲ ਆਉਂਦੀ ਹੋਵੇ ਜ਼ਰੂਰ ਕਾਲ ਕਰਕੇ ਦੱਸ ਸਕਦੇ ਆ, ਔਨ ਏਅਰ ਜਾਂ ਆਫ ਏਅਰ ਸ਼ਾਇਦ ਸਾਡੀ ਸਮਝ ਪੈ ਜੇ, ਕਿਉਂਕਿ ਅਸੀਂ ਇੰਨਾ ਜਾਣਦੇ ਹਾਂ ਵੀ ਰੇਡੀਓ ਪ੍ਰੋਗਰਾਮ ਜਾਗੋ ਦੇ ਜਿਹੜੇ ਸਰੋਤੇ ਆ ਬਹੁਤ ਸਿਆਣੇ ਸਮਝਦਾਰ ਅਤੇ ਕਈਆਂ ਗੱਲਾਂ ਨੂੰ ਐਨਾਲਾਈਜ਼ ਕਰਨ ਵਾਲੇ ਆ, ਜਿਹੋ ਜਿਹੀਆਂ ਕਾਲਾਂ ਕਰਕੇ ਤੁਸੀਂ ਸਾਨੂੰ ਆਪਣੀਆਂ ਗੱਲਾਂ ਬਾਤਾਂ ਦੱਸਦੇ ਆ। ਪਰ ਇਹ ਸਾਰੇ ਦਾ ਵਰਤਾਰਾ ਜਿਹੜਾ ਆ ਉਹ ਪੁਲਿਸ ਦੀ ਕਾਰਵਾਈ 'ਤੇ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਜ਼ਰੂਰ ਖੜ੍ਹੇ ਕਰਦਾ ਆ। ਸੋਚਿਓ ਤੁਹਾਨੂੰ ਕੀ ਲੱਗਦਾ ਆ, ਵੇਖਿਓ ਕੀ ਆ, ਜਿਹੜੇ ਉਹ ਬਟਾਲੇ ਏਰੀਏ ਦੇ ਹੈਗੇ ਆ ਉਹ ਜ਼ਰੂਰ ਜਿਹੜੇ ਆ ਆਪਣੇ ਏਰੀਏ 'ਤੇ ਤੁਸੀਂ ਪਤਾ ਕਰਿਓ, ਤੁਹਾਨੂੰ ਹੋਰ ਜ਼ਿਆਦਾ ਜਿਹੜੀ ਆ ਸੱਚਾਈ ਦਾ ਪਤਾ ਲੱਗੂਗਾ। ਸੋ ਮਤਲਬ ਤੁਸੀਂ ਮਾਈਕ ਫੜ ਲਿਆ ਕੁਛ ਗੱਲਬਾਤ ਕਰਨ ਲੱਗੇ ਹੋ। ਅੱਛਾ, ਇਹ ਵੀ ਆਪਾਂ ਸੰਦੇਸ਼ ਵੀ ਸਾਂਝੇ ਕਰਦੇ ਹਾਂ, ਬਿਰਜੂ ਹੋਣਾਂ ਦੀਆਂ ਖਬਰਾਂ ਵੀ ਆ ਅਤੇ ਜਿਹੜਾ ਆ ਵੀ ਕਈ ਵਾਰੀ ਰੌਂ ਦੇ ਵਿੱਚ ਜਿਹੜੀ ਆ ਗੱਲ ਲੰਮੀ ਹੋ ਜਾਂਦੀ ਆ। ਪਰ ਇੱਕ ਹੋਰ ਜਿਹੜੀ ਆ ਖਬਰ ਆ ਉਹਦੇ ਬਾਰੇ ਵੀ ਅੱਗੇ ਜਾ ਕੇ ਸਰੋਤਿਆਂ ਨਾਲ ਜ਼ਰੂਰ ਵਿਚਾਰ ਸਾਂਝੇ ਕਰਦੇ ਹਾਂ, ਪਰ ਚਲੋ ਤੁਸੀਂ ਸੰਦੇਸ਼ ਜਿਹੜੇ ਆ ਜੀ ਸਾਂਝੇ ਕਰੋ।
ਮੈਂ ਸੰਦੇਸ਼ ਸਾਂਝੇ ਕਰ ਦਿੰਦਾ ਜਦ ਤਾਂ ਹੀ ਇੰਦਰਦੀਪ ਹੁਣੀ ਸਾਹ ਲੈ ਲੈਂਦੇ ਆ। ਉਹ ਨਿਕ ਧਾਲੀਵਾਲ ਜੀ ਹੁਣੇ ਦੱਸਿਆ ਕਿ ਉਹ ਆਪਣੇ ਜੀ ਟੀ ਏ ਦੇ ਵਿੱਚ ਤਾਂ ਕਾਫੀ ਉਹਨਾਂ ਕੋਲ ਲਿਸਟਿੰਗ ਹੈਗੀਆਂ ਨੇ, ਅਤੇ ਉਸ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਮਦਦ ਇੱਥੋਂ ਲੈ ਕੇ ਵਿੰਡਜ਼ਰ ਤੱਕ ਵੀ ਕਰ ਸਕਦੇ ਹਾਂ ਅਤੇ ਨਿਆਗਰਾ ਫਾਲ ਦੇ ਅਤੇ ਨੌਰਥ ਈਸਟ ਅਤੇ ਈਸਟ ਅਤੇ ਨੌਰਥ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਹਾਂ। ਅਤੇ ਉਹਨਾਂ ਕੋਲ ਕਾਫੀ ਐਡਵਰਟਾਈਜ਼ਮੈਂਟ ਹੈਗੀਆਂ ਨੇ, ਐਡਜ਼ ਵੀ ਹੈਗੀਆਂ ਨੇ, ਅਤੇ ਉਹਨਾਂ ਦਾ ਫੋਨ ਉਹ ਕਹਿੰਦੇ ਜ਼ਰੂਰ ਕਰ ਲੈਣਾ 416-567-8081 ਅਤੇ 416-567-8081 'ਤੇ ਫੋਨ ਕੀਤਾ ਜਾ ਸਕਦਾ। ਅਤੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਵਰਕਰ ਯੂਨਾਈਟਿਡ ਯੂਨੀਅਨ ਵਾਲਿਆਂ ਨੇ ਦੱਸਿਆ ਕਿ ਉਹ ਤੁਹਾਡੀ ਮਦਦ ਕਰ ਸਕਦੇ ਆ। ਈਵਨ ਯੂਨੀਅਨ ਬਣਾਉਣ ਤੱਕ ਵੀ ਜੇ ਤੁਹਾਨੂੰ ਕਿਸੇ ਮਦਦ ਦੀ ਲੋੜ ਹੋਵੇ ਤਾਂ ਤੁਸੀਂ ਉਹਨਾਂ ਨਾਲ ਸੰਪਰਕ ਕਰ ਲੈਣਾ 416-510-0887 ਐਕਸਟੈਂਸ਼ਨ ਉਹਨਾਂ ਨੇ ਦੱਸੀ ਆ 360। ਇਹ ਇੱਕ ਵਾਰੀ ਫਿਰ ਦੱਸ ਦੇਣਾ 416-510-0887 ਐਕਸਟੈਂਸ਼ਨ 360 'ਤੇ ਫੋਨ ਕਰਕੇ ਵਰਕਰ ਯੂਨਾਈਟਿਡ ਵਾਲਿਆਂ ਨਾਲ ਸੰਪਰਕ ਪੈਦਾ ਕੀਤਾ ਜਾ ਸਕਦਾ। ਜੀ ਐਂਡ ਜੀ ਟਰੱਕਿੰਗ ਸਲਿਊਸ਼ਨ ਦੇ ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਰੈਗੂਲਰ ਟਰੱਕਿੰਗ ਇੰਡਸਟਰੀ ਦੇ ਵਿੱਚ ਉਹਨਾਂ ਦਾ ਦੱਸਣਾ ਕਿ ਏ ਤੋਂ ਲੈ ਕੇ ਜ਼ੈੱਡ ਤੱਕ ਉਹ ਤੁਹਾਡੀ ਮਦਦ ਕਰ ਸਕਦੇ ਨੇ। ਉਹਨਾਂ ਦਾ ਨੰਬਰ ਆ, ਫੋਨ ਜ਼ਰੂਰ ਕਰ ਲੈਣਾ 905-4621-2525 905-4612-2525 'ਤੇ ਫੋਨ ਕਰਕੇ ਜੀ ਐਨ ਜੀ ਟਰੱਕਿੰਗ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਜੋਗਿੰਦਰ ਸਿੰਘ ਬਾਜਵਾ ਜੀ ਉਹਨਾਂ ਦਾ 41 ਐਡੀਸਟੋਨ ਤੋਂ ਜਿਹੜੇ ਕਿ ਆਫਿਸ ਰਨ ਕਰਦੇ ਆ ਟੈਕਸੀ ਬਿਜ਼ਨਸ ਦਾ, ਉਹਨਾਂ ਦਾ ਕਹਿਣਾ ਕਿ ਜੇ ਤੁਹਾਨੂੰ ਕਿਸੇ ਮਦਦ ਦੀ ਲੋੜ ਹੋਵੇ ਤਾਂ ਉਹ ਤੁਹਾਡੇ ਨਾਲ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਆ 416-741-4004 416-741-6904 'ਤੇ ਫੋਨ ਕੀਤਾ ਜਾ ਸਕਦਾ ਹੈ। ਮਾਂਗਟ ਲਾ ਆਫਿਸ ਜਿਹੜੇ ਕਿ 1300 ਸਟੀਲਜ਼ ਐਵੀਨਿਊ 'ਤੇ ਬਰੈਂਪਟਨ ਵਿੱਚ ਸਥਿਤ ਨੇ, ਉਹਨਾਂ ਦਾ ਕਹਿਣਾ ਕਿ ਜੇ ਕੋਈ ਲੀਗਲ ਸਲਾਹ ਮਸ਼ਵਰਾ ਲੈਣਾ ਹੋਵੇ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਜਿਹੜਾ ਕਿ ਉਹਨਾਂ ਦਾ ਨੰਬਰ ਆ 905-456-8111 905-456-8111 'ਤੇ ਫੋਨ ਕੀਤਾ ਜਾ ਸਕਦਾ। ਬਹੁਤ
ਜੀ ਧੰਨਵਾਦ ਸੁੰਦਰ ਸਾਹਿਬ। ਅਤੇ ਜਿਹੜੇ ਆ ਜੀ ਜਿਹੜੀ ਆ ਕਰੋਨਾ ਦੀ ਵੀ ਤੁਹਾਡੇ ਨਾਲ ਜਿਹੜੀ ਆ ਜਿਹੜਾ ਇੱਥੋਂ ਦਾ ਅੰਟਾਰੀਓ ਦਾ ਕੁਛ ਅਪਡੇਟ ਆ, ਨੰਬਰਾਂ ਦਾ ਥੋੜ੍ਹਾ ਅਨੈਲਿਸਿਸ ਉਹ ਵੀ ਤੁਹਾਡੇ ਨਾਲ ਕਰਾਂਗੇ। ਪਰ ਬਿਰਜੂ ਹੁਣਾਂ ਦੀਆਂ ਜਿਹੜੀਆਂ ਆ ਜੀ ਖਬਰਾਂ ਉਹ ਤੁਹਾਡੇ ਨਾਲ ਸਾਂਝੀਆਂ ਪਹਿਲਾਂ ਕਰ ਲਈਏ। ਅਤੇ ਕੋਸ਼ਿਸ਼ ਕਰਾਂਗੇ ਬਿਰਜੂ ਹੁਣਾਂ ਨਾਲ ਜੇ ਟਾਈਮ ਨੇ ਇਜਾਜ਼ਤ ਦਿੱਤੀ ਅਤੇ ਜਿਹੜੇ ਇੱਕ ਦੋ ਖਬਰਾਂ ਗੱਲਾਂ 'ਤੇ ਥੋੜ੍ਹੇ ਜਿਹੇ ਡਿਟੇਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ। ਪਰ ਬਿਰਜੂ ਹੁਣਾਂ ਦੀਆਂ ਖਬਰਾਂ ਅਤੇ 2:57 ਤੱਕ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਇਸ ਤਰ੍ਹਾਂ ਹੀ ਸਾਂਝ ਰਹੂਗੀ ਜੀ। ਹਾਂਜੀ ਬਿਰਜੂ ਤੁਹਾਨੂੰ ਖਬਰ।
ਜਾਗੋ ਰੇਡੀਓ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ ਸ਼੍ਰਿੰਗਾਰ ਬੈਂਕਵਿਟ ਹਾਲ। ਇਟ ਇਜ਼ ਇਨ ਸਿਟੀ ਆਫ ਬ੍ਰੈਂਪਟਨ ਔਨ ਸਟੀਲ ਐਵੇਨਿਊ ਈਸਟ। ਪਲੀਜ਼ ਕਾਲ 6478-9983607। ਕੋਰੋਨਾ ਮਹਾਮਾਰੀ ਪਰ ਇੱਕ ਰਿਪੋਰਟ। ਹੈਲਥ ਮਿਨਿਸਟਰੀ ਕੀ ਓਰ ਸੇ ਜਾਰੀ ਆਜ ਕੇ ਦੁਪਹਿਰ ਕੀ ਰਿਪੋਰਟ ਕੇ ਮੁਤਾਬਿਕ ਅਬ ਤੱਕ ਦੇਸ਼ ਮੇ ਕੋਰੋਨਾ ਮਰੀਜ਼ੋਂ ਕੀ ਸੰਖਿਆ 8.5 ਲੱਖ ਹੋ ਚੁੱਕੀ ਹੈ। ਮਹਾਰਾਸ਼ਟਰ ਮੇ ਕੋਰੋਨਾ ਮਰੀਜ਼ੋਂ ਕੀ ਸੰਖਿਆ 2.5 ਲੱਖ ਕੇ ਆਸ ਪਾਸ ਹੈ। 1,34,000 ਮਰੀਜ਼ੋਂ ਕੇ ਸਾਥ ਤਮਿਲਨਾਡੂ ਦੂਸਰੇ ਨੰਬਰ ਪਰ ਹੈ, ਜਬਕਿ 1,11,000 ਮਰੀਜ਼ੋਂ ਕੇ ਸਾਥ ਦਿੱਲੀ ਤੀਸਰੇ ਨੰਬਰ ਪਰ ਹੈ ਔਰ 40,921 ਮਰੀਜ਼ੋਂ ਕੇ ਸਾਥ ਗੁਜਰਾਤ ਚੌਥੇ ਨੰਬਰ ਪਰ ਹੈ। ਅਬ ਤੱਕ 5,34,621 ਕੋਰੋਨਾ ਮਰੀਜ਼ ਰਿਕਵਰ ਹੋ ਚੁੱਕੇ ਹੈ। ਮਹਾਰਾਸ਼ਟਰ ਮੇ 1,36,000, ਦਿੱਲੀ ਮੇ 87,500, ਤਮਿਲਨਾਡੂ ਮੇ 86,000 ਔਰ ਗੁਜਰਾਤ ਮੇ 28,500 ਕੇ ਆਸ ਪਾਸ ਮਰੀਜ਼ ਰਿਕਵਰ ਹੋ ਚੁੱਕੇ ਹੈ। ਪੂਰੇ ਦੇਸ਼ ਮੇ ਕੋਰੋਨਾ ਸੇ ਰਿਕਵਰੀ ਰੇਟ ਲਗਭਗ 63% ਹੈ। ਅਬ ਤੱਕ ਪੂਰੇ ਦੇਸ਼ ਮੇ 22,674 ਲੋਕੋਂ ਕੀ ਕੋਰੋਨਾ ਸੇ ਮੌਤ ਹੋ ਚੁੱਕੀ ਹੈ। ਸਭਸੇ ਜ਼ਿਆਦਾ ਮੌਤੇ ਮਹਾਰਾਸ਼ਟਰ ਮੇ 10,116 ਮੌਤੇ ਹੋਈ ਹੈ। ਮੌਤ ਕੇ ਮਾਮਲੇ ਮੇ ਦਿੱਲੀ ਦੂਸਰੇ ਨੰਬਰ ਪਰ ਹੈ, ਯਹਾਂ 3,334 ਮੌਤੇ ਹੋਈ ਹੈ। ਤੀਸਰੇ ਨੰਬਰ ਪਰ ਹੈ ਗੁਜਰਾਤ, ਯਹਾਂ 2,032 ਮੌਤੇ ਹੋਈ ਹੈ ਔਰ ਚੌਥੇ ਨੰਬਰ ਪਰ ਆਤਾ ਹੈ ਤਮਿਲਨਾਡੂ, ਜਹਾਂ 1,998 ਲੋਕੋਂ ਕੀ ਕੋਰੋਨਾ ਸੇ ਮੌਤ ਹੋਈ ਹੈ। ਅਬ ਚਲਤੇ ਹੈ ਵਰਕਿੰਗ ਕਲਾਸ ਪਰ ਇੱਕ ਰਿਪੋਰਟ। ਬੀਤੇ 3 ਮਹੀਨੇ ਸੇ ਤਨਖਾਹ ਨਾ ਮਿਲਨੇ ਕੇ ਚਲਤੇ ਮਹਾਰਾਸ਼ਟਰ ਕੇ ਅਮਰਾਵਤੀ ਮੇ ਡਾਕਟਰ ਪੰਜਾਬ ਰਾਓ ਦੇਸ਼ਮੁਖ ਮੈਮੋਰੀਅਲ ਮੈਡੀਕਲ ਕਾਲਜ ਔਰ ਹਾਸਪਿਟਲ ਕੀ ਨਰਸੇ 23 ਜੂਨ ਸੇ ਸਟ੍ਰਾਈਕ ਪਰ ਹੈ। ਸਟ੍ਰਾਈਕ ਮੇ ਕੰਟ੍ਰੈਕਟ ਨਰਸ, ਟ੍ਰੇਨੀ ਨਰਸ, ਸਾਥ ਪਰਮਾਨੈਂਟ ਨਰਸੇ ਵੀ ਸ਼ਾਮਿਲ ਹੈ। ਨਰਸੇ ਵਿਰੋਧ ਕਰ ਰਹੀ ਹੈ ਕਿ ਬਿਨਾਂ PPE ਕਿੱਟ ਦੀਏ ਹਾਸਪਿਟਲ ਕੇ ਕੁਆਰੰਟਾਈਨ ਡਿਪਾਰਟਮੈਂਟ ਮੇ ਕਾਮ ਕਰਨੇ ਕੇ ਲੀਏ ਕਿਹਾ ਗਿਆ। ਹਾਸਪਿਟਲ ਕੇ ਵਰਕਰੋਂ ਕੇ ਲੀਏ 14 ਦਿਨ ਕੇ ਕੁਆਰੰਟਾਈਨ ਕੇ ਲੀਏ ਹਾਸਪਿਟਲ ਨੇ ਫੈਸਿਲਿਟੀ ਨਹੀਂ ਦੀ। ਹਾਸਪਿਟਲ ਮੈਨੇਜਮੈਂਟ ਨੇ ਨਰਸੋਂ ਕੋ ਦਿਨ ਕੇ 24 ਘੰਟੇ ਕਾਮ ਕਰਨੇ ਕੇ ਲੀਏ ਮਜਬੂਰ ਕੀਆ ਔਰ ਉਸਕੇ ਬਾਵਜੂਦ ਉਨਕੇ ਖਾਨੇ ਤੱਕ ਕੇ ਲੀਏ ਅਰੇਂਜਮੈਂਟ ਨਹੀਂ ਕੀਏ। ਨਰਸੋਂ ਕੋ ਉਨਕੇ ਅਪੁਆਇੰਟਮੈਂਟ ਲੇਟਰਸ ਮੇ 11,000 ਰੁਪਏ ਤਨਖਾਹ ਦੇਣੇ ਕਾ ਵਾਅਦਾ ਕੀਆ ਗਿਆ ਥਾ, लेकिन मिला सिर्फ केवल 8,000 रुपये। ऑल इंडिया फोरम फॉर आईटी एम्प्लॉयज ने बताया कि कॉग्निजेंट नामक एक अमरीकी मल्टीनेशनल आईटी सर्विस कॉरपोरेशन ने इंडिया के अपने कई सारे ऑफिसों में से बड़ी संख्या में वर्करों की छटनी कर रही है। चेन्नई, बेंगलुरु, हैदराबाद, पुणे, कोची और कलकत्ता जैसी कई जगहों पर कॉग्निजेंट के वर्करों को काम से निकाला गया है। पूरी दुनिया में कॉग्निजेंट के लिए कुल मिलाकर 2.9 लाख वर्कर काम करते हैं, जिनमें से करीब 70% इंडिया में हैं। कॉग्निजेंट के सीईओ ने पहले ही अक्टूबर 2019 में 13,000 वर्करों को काम से निकालने की घोषणा की थी, जिसमें से 6,000 ऐसे वर्कर हैं जो फेसबुक के साथ कॉग्निजेंट के कंटेंट मॉडरेशन बिजनेस पर काम करते हैं। तकरीबन 18,000 वर्कर फिलहाल बेंच पर हैं, इन्हें पहले निकाला जाएगा। इन्हें 12 से 21 वीक की तनख्वाह यानी एक्सपीरियंस ईयर के बेस यानी सर्विस के हरेक साल के लिए एक वीक की तनख्वाह देकर बर्खास्त किया जा रहा है। यह है इंडिया के आईटी इंडस्ट्री के हाईली ट्रेन्ड वर्करों की हालत है। सरकार सफाई करने वाले वर्करों को कोरोना योद्धा बुलाती है, लेकिन उन्हें मिनिमम सेफ्टी गियर भी प्रोवाइड नहीं करती है। कॉन्ट्रैक्ट वर्कर तो अपने नाक और मुंह पर एक पतला कपड़ा ढककर काम चलाते हैं। दिल्ली जैसे शहर में तो इन कोरोना योद्धाओं को कई कई महीने तनख्वाह तक नहीं मिलती है। पीपीई किट सिर्फ उन्हें दिए जाते हैं जो कोरोना कन्फर्म घरों से कचरा लाते हैं। अन्य सफाई वर्कर सिर्फ दस्ताने से काम चला रहे हैं। दिल्ली में कम से कम 15 सफाई वर्करों की अब तक मौत हो चुकी है और 40 मजदूर जून के थर्ड वीक तक कोरोना कन्फर्म पाए गए थे। यह है सरकार द्वारा घोषित कोरोना वॉरियर की हालत। आप जागो रेडियो को सुन रहे हैं। जागो रेडियो के इस कार्यक्रम के स्पॉन्सर हैं एक्शन ऑटो एंड कोलिजन से जस्सी सराय। फ़ोन नंबर 9056739494। मांगटला ऑफिस से गुरप्रीत मांगट। फ़ोन नंबर 9054568111। जागो रेडियो को सुनते रहें। एग्रीकल्चर सेक्टर में लागू किए गए उन 3 ऑर्डिनेंस पर बातचीत होगी जिसे बीते
मैं दसना चाहूँगा जी। अमोलक सिद्धू हमने कुछ एक नवे प्रोजेक्ट लैके तो वो आए ने कर रहे ने प्रमोट। एक जेड़ा क्लाइनबर्ग हाईवे 27 नॉर्थ से जाके हैगा जी, शहर आ बड़ा वधिया ते बड़ा शांतमई माहौल आ। उत्थे 42 फुट ते 50 फुट लॉट दे विच डीटैच घर जिहड़े आ जी वो आए ने। टेस्टन रोड ते पाइन वैली ड्राइव का मेजर जेड़ा इंटरसैक्शन आ उहदे उत्ते जी जेहड़े 42 फुट लॉट ने उत्ते तुसीं $50,000 तक के जेहड़े आ अपग्रेड लै सकते हो। तो 50 फुट लॉट के उत्ते $70,000 तक के अपग्रेड जेहड़े आ वह लाए जा सकते हैं। ये जी बड़ी वधिया जी जी 240 to 270 दिनों टोटल जेहड़ा डिपोजिट देना आ। बड़ी एक्सटेंडेड डिपोजिट स्ट्रक्चर हैगा आ। ये बारे इस जानकारी बारे या जेहड़े आ जी 6th लाइन ते डंडास स्ट्रीट के ईस्ट के उत्ते जी ओकविल दे विच टाउन होम ते डीटैच्ड होम जेहड़े आ वो आए ने उहदे बारे तुसीं जानकारी लैनी आ। जेहड़े कि काफ़ी चीज़ां जिहड़ियां आ उहदे विच भी अपग्रेडड ने, जिवें कि 10 फुट सीलिंग मेन फ्लोर ते 9 फुट सीलिंग जिहड़ी आ जी वह सैकेंड फ्लोर ते बेसमेंट दे विच आ जी। जिहड़े आ किचन काउंटर टॉप ग्रेनाइट दे तुसीं अपनी मर्जी दे लवा सकदे आ। फ्रेमलैस ग्लास शॉवर विद लाइट जिहड़ा आ जी वह भी हैगा आ। उस तो बिना जिहड़े आ जी तुसीं स्टोन ते स्टक्को या ब्रेक एंड स्टोन की जिहड़ी आ फ्रंट एलीवेशन जिहड़ी आ वह तुहानूं जिहड़ी आ जी इत्थे मिल सकती है। एयर कंडीशनिंग जिहड़ी आ जी वह जिहड़ी हैगी आ ते पॉट लाइट्स जिहड़ियां आ वह भी तुहानूं मिल सकदियां आ। इहदे बारे ते इहदी जिहड़ी आ जी ओकविल वाले प्रोजैक्ट की क्लोजिंग जिहड़ी आ वह अगले साल सर्दियों के विच जिहड़ी आ वह हो सकती है। तो क्लाइनबर्ग वाली जिहड़ी आ जी वह दसंबर 2021 दे विच तुहानूं जिहड़ी आ वह मिल सकती आ क्लोजिंग। ज़्यादा जानकारी लैनी आ इहदे बारे या जिहड़े आ होर टोरंटो वाले पासे जिहड़े आए ने जेन स्ट्रीट रदरफोर्ड के उत्ते एक दो प्रोजैक्ट इन्हां कोल हैगे आ उहदे बारे जानकारी लैनी आ तां उहनां नूं डायरैक्ट फोन कर लो जी 400 647 719-7008 ਅਮੋਲਕ ਸਿੱਧੂ ਹੋਣਾ ਦਾ ਡਾਇਰੈਕਟ ਫੋਨ ਨੰਬਰ ਆ 6477197008 ਤੇ ਤੁਸੀਂ ਕਾਲ ਕਰ ਸਕਦੇ ਹਾਂ ਜੀ ਜੀ ਬਿਲਕੁਲ
ਅਤੇ ਮਹੀਨੇ ਕੇ ਸ਼ੁਰੂ ਮੇ ਭਾਰਤ ਸਰਕਾਰ ਨੇ ਪਾਸ ਕੀਏ ਹੈ ਜਿਸ ਕਾ ਦੇਸ਼ ਭਰ ਮੇ ਕਿਸਾਨ ਵਿਰੋਧ ਕਰ ਰਹੇ ਹੈ ਬ੍ਰੇਕ ਕੇ ਬਾਅਦ ਭਾਰਤ ਸਰਕਾਰ ਨੇ 5 ਜੂਨ ਕੋ ਦੋ ਆਰਡੀਨੈਂਸ ਪਾਸ ਕੀਏ ਪਹਿਲਾ ਹੈ ਦ ਫਾਰਮਿੰਗ ਪ੍ਰੋਡਿਊਸ ਟਰੇਡ ਐਂਡ ਕਾਮਰਸ ਆਰਡੀਨੈਂਸ 2020 ਦੂਸਰਾ ਹੈ ਦ ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਐਸ਼ੋਰੈਂਸ ਐਂਡ ਫਾਰਮ ਸਰਵਿਸ ਆਰਡੀਨੈਂਸ 2020 ਠੀਕ ਇਸੇ ਦੋ ਦਿਨ ਪਹਿਲੇ ਯਾਨੀ 3 ਜੂਨ ਕੋ ਏਕ ਔਰ ਆਰਡੀਨੈਂਸ ਪਾਸ ਹੁਆ ਜੋ ਅਸੈਂਸ਼ੀਅਲ ਕਮੋਡਿਟੀ ਐਕਟ ਅਮੈਂਡਮੈਂਟ ਆਰਡੀਨੈਂਸ 2020 ਕਹਿਲਾਤਾ ਹੈ आइए सबसे पहले असेंशियल कमोडिटी एक्ट अमेंडमेंट ऑर्डिनेंस पर एक नज़र डालते हैं। असेंशियल कमोडिटी एक्ट 1955 का कानून था। असेंशियल कमोडिटी की सप्लाई सुनिश्चित करना और जमाखोरी कालाबाजारी को रोकना। असेंशियल कमोडिटी में खाद अनाज दलहन तिलहन तेल और पेट्रोलियम पदार्थ आदि शामिल हैं यानी इन चीज़ों को रेगुलेट करने का पावर केंद्र सरकार के पास है। ऑर्डिनेंस के जरिए स्टॉक और कीमत को फ्री कर दिया गया है। अब आते हैं द फार्मिंग प्रोड्यूस ट्रेड एंड कॉमर्स ऑर्डिनेंस 2020। इस ऑर्डिनेंस के जरिए इंटर स्टेट ट्रेड पर लगी पाबंदी को खत्म कर दिया गया क्योंकि किसी भी स्टेट के अंदर एग्रीकल्चर और ट्रेड व कॉमर्स उस स्टेट का मामला है, इसलिए केंद्र सरकार ने इसके लिए यह बहाना बनाया कि फूड कमोडिटी में ट्रेड और कॉमर्स कंकरेंट लिस्ट यानी समवर्ती सूची में आता है। यह ऑर्डिनेंस किसी सेक्टर में ट्रेड या बिजनेस करने वाले इजारेदार सरमाएदार स्टेट के APMC मंडी सिस्टम को बाईपास करके देश में कहीं भी कृषि उपज को सीधे किसानों से खरीदे जाने के लिए एक कानूनी ढांचा प्रदान करता है। इन कंपनियों को सरकार के साथ केवल रजिस्टर्ड होने की ज़रूरत है। दूसरा, किसानी उपज में शामिल हैं जैसे गेहूं, चावल, तिलहन, तेल, सब्जियां, फल, मसाले और गन्ना। इसके अलावा पोल्ट्री, पिगरी, गॉटरी, फिशरी और डेयरी प्रोडक्ट, कच्चा कपास और जूट और मवेशियों का चारा भी शामिल किया गया है। किसानी उपज का थोक व्यापार, रिटेल, एंड यूज, वैल्यू एडेड, प्रोसेसिंग, मैन्युफैक्चरिंग, एक्सपोर्ट या कंज्यूम के सामान में ट्रेड किया जा सकता है। किसानी उपज का अब इलेक्ट्रॉनिक्स ट्रेडिंग भी किया जा सकता है, यही ऑर्डिनेंस कहता है। तीसरा ऑर्डिनेंस है द फार्मर्स एग्रीमेंट ऑन प्राइस एश्योरेंस एंड फार्म सर्विस ऑर्डिनेंस 20। इस ऑर्डिनेंस में कॉन्ट्रैक्ट फार्मिंग की परमिशन दी गई है। प्रोड्यूसर यानी किसान और कॉन्ट्रैक्टर कंपनी के बीच एग्रीमेंट होगा, उसके मुताबिक प्रोडक्ट डिलीवरी और प्राइस पहले से तय होंगे। ये कुल मिलाकर ऑर्डिनेंस के बेसिक्स हैं। 5 जून को जब यह ऑर्डिनेंस को पास किया गया तब एग्रीकल्चर मिनिस्टर नरेंद्र सिंह तोमर ने कहा कि एग्रीकल्चर सेक्टर में आए इन ऑर्डिनेंस से किसानों की इनकम बढ़ेगी, किसानों को अपनी फसल को बेचने की पूरी आज़ादी होगी, एग्रीकल्चर सेक्टर में सुधार होगा। अब आते हैं मोटा मोटी उन मांगों पर जिन्हें देश के किसान हमेशा उठाते आ रहे हैं। पहला, कि सभी किसानी उपज लाभकारी दाम पर सरकारी खरीद हो। दूसरा, बिना किसी शर्त कृषि कर्ज की माफी हो। ऑर्डिनेंस को लेकर किसानों का क्या कहना है उनसे जानते हैं। राजस्थान सरपंच यूनियन के फॉर्मर जनरल सेक्रेटरी ओम सहू ने बताया कि जैसा कि कृषि मंत्री कहते हैं कि किसानों को आज़ादी मिल गई है, असल में किसानों को आज़ादी नहीं मिली। एग्रीकल्चर सेक्टर से जुड़े बड़े इजारेदार कंपनियों को आज़ादी दी गई है क्योंकि अब वे मनमानी कीमत पर किसान से उनकी उपज खरीद सकते हैं। उन्हें जमाखोरी की आज़ादी दी गई है। उन्हें आज़ादी दी गई कि वक्त आने पर वे उपज को महंगे दाम पर बेचें और मोटा मुनाफा कमाएं। उन्हें राज्यों की एग्रीकल्चर प्रोड्यूस मार्केट कमेटी यानी APMC की मंडियों को बाईपास करने की आज़ादी दी गई है। असल में मंडियां और मिनिमम सपोर्ट प्राइस खत्म हो जाएंगे। किसान बर्बाद हो जाएगा। देश में ज़्यादातर किसान छोटी जोत वाले हैं, उन्हें झूठा सपना दिखाकर मूर्ख बनाया जा रहा है कि उन्हें आज़ादी मिल गई है। अभी कम से कम मिनिमम सपोर्ट प्राइस तो है, जो ट्रेडरों की लूट से बचाने का एक मिनिमम स्टैंडर्ड है। क्या अध्यादेश किसानों की कमाई को दुगना करेंगे? इस पर किसान मजदूर व्यापारी संघर्ष समिति राजस्थान के सीनियर लीडर हनुमान प्रसाद शर्मा बताते हैं कि यह प्रचार बिल्कुल झूठा, निराधार और निरर्थक है। अगर देश की सरकार की मनसा किसानों की आय को दुगनी करने की थी तो 22 साल पहले जारी स्वामीनाथन रिपोर्ट को लागू करना था, किसानी उपज का भंडारण का इंतजाम करना था, ट्रांसपोर्ट की व्यवस्था करनी थी, मिनिमम सपोर्ट प्राइस पर किसानों की पूरी फसल की खरीद को लागू करना था। ऐसा भी नहीं कि देश के किसान लागत का 1.5 गुना दाम को लेकर सड़कों पर नहीं उतरे। आज तक 3 लाख किसान आत्महत्या कर चुके हैं, यहां तक कि किसानों का कर्जा माफ भी नहीं किया गया है। आप जागो रेडियो को सुन रहे हैं, अब आपसे अलविदा। अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए श्रृंगार बैंक्वेट हॉल, एक्शन ऑटो एंड कॉलिजन, मांगट लॉ ऑफिस को शुक्रिया।
ਇਹ ਸਨ ਜੀ ਬਿਰਜੂ ਹੁਣਾਂ ਦੀਆਂ ਖਬਰਾਂ, ਅਤੇ ਜਿਵੇਂ ਪਿਛਲੇ ਐਤਵਾਰ ਉਹਨਾਂ ਨਾਲ ਗੱਲ ਕੀਤੀ ਸੀਗੀ ਵੀ ਜਿਹੜੇ ਐਗਰੀਕਲਚਰ ਆਰਡੀਨੈਂਸ ਆਏ ਆ ਉੱਤੇ ਡਿਟੇਲ ਦੇ ਵਿੱਚ ਗੱਲ ਕਰਾਂਗੇ। ਕਾਫੀ ਡਿਟੇਲ ਦੇ ਵਿੱਚ ਰਿਪੋਰਟਿੰਗ ਜਿਹੜੀ ਆ ਜੀ ਉਹ ਉਹਨਾਂ ਨੇ ਕੀਤੀ ਆ। ਕੋਸ਼ਿਸ਼ ਕਰਾਂਗੇ, ਅੱਜ ਤਾਂ ਟਾਈਮ ਥੋੜ੍ਹਾ ਆ, ਅਗਲੇ ਐਤਵਾਰ ਨੂੰ ਉਹਨਾਂ ਦੇ ਨਾਲ ਜਿਹੜੀ ਆ ਜੀ ਖੁੱਲ੍ਹ ਕੇ ਥੋੜ੍ਹੀ ਜਿਹੀ ਗੱਲ ਹੋ ਸਕੇ, ਕਿਉਂਕਿ ਆਪਾਂ ਜਿਹੜੇ ਉੱਥੇ ਕਿਸਾਨੀ ਪਰਿਵਾਰਾਂ 'ਚੋਂ ਆਏ ਹਾਂ ਜਾਂ ਜੁੜੇ ਹੋਏ ਹਾਂ ਥੋੜ੍ਹਾ ਬਹੁਤਾ, ਜਾਂ ਜਿਹੜਾ ਧਿਆਨ ਰੱਖਦੇ ਹਾਂ ਖਬਰਾਂ ਦਾ, ਸਵਾਮੀਨਾਥਨ ਰਿਪੋਰਟ ਦੇ ਉੱਤੇ ਬਹੁਤ ਜ਼ਿਆਦਾ ਧਰਨੇ ਮੁਜ਼ਾਹਰੇ ਅੱਡੋ ਅੱਡ ਕਿਸਾਨ ਯੂਨੀਅਨਾਂ ਵੱਲੋਂ ਵੀ ਕੀਤੇ ਗਏ ਆ ਪਿਛਲੇ ਦਿਨਾਂ ਦੇ ਵਿੱਚ। ਅਤੇ ਜੇ 22 ਸਾਲ ਪਹਿਲਾਂ ਰਿਪੋਰਟ ਆਈ ਸੀਗੀ ਅਤੇ ਕਿਸਾਨ ਹਿਤੈਸ਼ੀ ਜਿਹੜੀਆਂ ਆ ਗੌਰਮੈਂਟਾਂ ਆ ਉਹ ਹਰ ਵਾਰੀ ਕਿਸਾਨਾਂ ਨੂੰ ਇਹੀ ਲੋਲੀਪੋਪ ਦੇ ਕੇ ਆਉਂਦੀਆਂ ਵੀ ਸਵਾਮੀਨਾਥਨ ਦੀ ਰਿਪੋਰਟ ਜੇ ਪੂਰੀ ਇੰਨੀ ਅੱਧੀ ਪਜੱਧੀ 'ਤੇ ਲਾਗੂ ਕਰਾਵਾਂਗੇ। 22 ਸਾਲ ਉਹਨੂੰ ਹੋ ਗਏ ਆ, ਅਤੇ ਜਿਹੜੇ ਜੀ ਹੁਣ ਮੋਦੀ ਸਾਹਿਬ ਵਾਲੀ ਗੌਰਮੈਂਟ ਆ ਇਹ ਵੀ ਇਹ ਕਹਿੰਦੇ ਸੀਗੇ ਵੀ ਕਿਸਾਨਾਂ ਦੀਆਂ ਜਿਹੜੀਆਂ ਆ ਆਮਦਨ ਆ ਉਹ ਦੁੱਗਣੀ ਕਰ ਦਾਂਗੇ ਘੱਟੋ ਘੱਟ, ਅਤੇ ਦੂਜੀ ਟਰਮ ਇਹਨਾਂ ਦੀ ਹੋ ਗਈ ਆ ਅਤੇ ਆਸ ਕਰਦੇ ਹਾਂ ਵੀ ਦੂਜੀ ਟਰਮ ਮੁੱਕਣ ਤੋਂ ਪਹਿਲਾਂ ਪਹਿਲਾਂ ਜਾਂ ਚਲੋ ਮੁੱਕਣ ਤੱਕ ਕਿਸਾਨਾਂ ਦੀਆਂ ਜਿਹੜੀਆਂ ਆ ਉਹ ਆਮਦਨ ਇਹ ਦੁੱਗਣੀ ਕਰ ਦੇਣ। ਪਰ ਜਿਹੋ ਜਿਹੀਆਂ ਖਬਰਾਂ ਜਿਵੇਂ ਬਿਰਜੂ ਹੋਣਾ ਨੇ ਜਿਹੜੇ ਆ ਜੀ ਜਿਹੜੇ ਆ ਕਿਸਾਨ ਲੀਡਰਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਆ, ਜਿਹੋ ਜਿਹੀਆਂ ਗੱਲਾਂ ਪੰਜਾਬ 'ਚੋਂ ਆ ਰਹੀਆਂ ਆ, ਜਿਹੜਾ ਆ ਜੀ ਆਲ ਪਾਰਟੀ ਡੈਲੀਗੇਸ਼ਨ ਸ਼ਾਇਦ ਦਿੱਲੀ ਵੀ ਜਾ ਰਿਹਾ ਪੰਜਾਬ 'ਚੋਂ, ਕਿਉਂਕਿ ਪੰਜਾਬ ਦੀ ਤਾਂ ਆਰਥਿਕਤਾ ਹੀ ਕਿਸਾਨੀ 'ਤੇ ਖੜ੍ਹੀ ਆ, ਹਰਿਆਣੇ ਦੀ ਤਾਂ ਆਰਥਿਕਤਾ ਹੀ ਕਿਸਾਨੀ 'ਤੇ ਖੜ੍ਹੀ ਆ, ਇੰਡਸਟਰੀ ਤਾਂ ਪਹਿਲਾਂ ਹੀ ਬਹੁਤੀ ਹੈ ਨੀਗੀ, ਅਤੇ ਜੇ ਉਹ ਵੀ ਡਾਵਾਂਡੋਲ ਹੋ ਗਈ ਜਿਵੇਂ ਆਪਣੀ ਅੰਟਾਰੀਓ ਦੀ ਜਿਹੜੀ ਆ ਉਹ ਆਟੋ ਸੈਕਟਰ 'ਤੇ ਖੜ੍ਹੀ ਆ, ਅਤੇ ਜਦੋਂ ਵੀ ਆਟੋ ਸੈਕਟਰ ਮਾੜਾ ਜਿਹਾ ਹਿੱਲਦਾ ਆ ਤਾਂ ਅੰਟਾਰੀਓ ਦੀ ਸਾਰੀ ਆਰਥਿਕਤਾ ਜਿਹੜੀ ਆ ਉਹ ਆਲਮੋਸਟ ਹਿੱਲ ਜਾਂਦੀ ਆ। ਅਤੇ ਇੱਥੋਂ ਦੀਆਂ ਸਰਕਾਰਾਂ ਆਟੋ ਸੈਕਟਰ ਨੂੰ ਬਚਾਉਣ ਵਾਸਤੇ ਬੇਲ ਆਊਟਸ ਵੀ ਦਿੰਦੀਆਂ ਆ, ਕੀ ਉੱਥੋਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਇਹੋ ਜਿਹੇ ਬੇਲ ਆਊਟਸ ਦੇਣਗੀਆਂ? ਕਾਫੀ ਆਸ ਸੀਗੀ ਜਿਹੜੀ ਕਿ ਪੰਜਾਬ ਦੀ ਗੌਰਮੈਂਟ ਨੇ ਕਿਹਾ ਸੀ ਵੀ ਜੀ ਭਾਵੇਂ ਸ਼ਾਹੂਕਾਰ ਦਾ ਖਰਚਾ ਅਤੇ ਭਾਵੇਂ ਬੈਂਕਾਂ ਦਾ ਖਰਚਾ ਸਾਰਾ ਕੁਛ ਹੀ ਮਾਫ਼ ਕਰਾਂਗੇ, ਪਰ ਉਸ ਤੋਂ ਬਾਅਦ ਪਾਵਰ 'ਚ ਆ ਕੇ ਅਤੇ ਉਹਨਾਂ ਨੇ ਕਿਹਾ ਵੀ ਨਹੀਂ ਇੰਨੇ ਕਿੱਲਿਆਂ ਤੱਕ ਵਾਲਿਆਂ ਨੂੰ ਅਤੇ ਇੰਨੇ ਕੁ ਪੈਸੇ ਕੋਪਰੇਟਿਵ ਵਾਲੇ ਮਾਫ਼ ਕਰਾਂਗੇ, ਬਾਕੀ ਅੱਗੇ ਕਰਾਂਗੇ ਕਿਉਂਕਿ ਖਜ਼ਾਨਾ ਖਾਲੀ ਆ। ਅਤੇ ਸੁਣਨ 'ਚ ਇਹ ਆ ਰਿਹਾ ਵੀ ਜਿਹਨੇ ਪਿਛਲੀ ਵਾਰੀ ਕੈਪਟਨ ਸਾਹਿਬ ਦੀ ਸਰਕਾਰ ਬਣਾਈ ਆ ਪ੍ਰਸ਼ਾਂਤ ਕਿਸ਼ੋਰ, ਉਹਦਾ ਸ਼ਾਇਦ ਐਤਕੀ ਫਿਰ ਸਮਝੌਤਾ ਹੋ ਚੁੱਕਿਆ ਆ ਵੀ 2022 ਦੇ ਵਿੱਚ ਉਹ ਫਿਰ ਕੈਪਟਨ ਸਾਹਿਬ ਦੀ ਜਿਹੜੀ ਆ ਕੰਪੇਨ ਸੰਭਾਲੂਗਾ। ਐਤਕੀ ਕੀ ਲੋਲੀਪੋਪ ਦਊਗਾ ਪ੍ਰਸ਼ਾਂਤ ਕਿਸ਼ੋਰ, ਕਿਉਂ ਪਿਛਲੀ ਵਾਰ ਤਾਂ ਫਾਰਮ ਵੀ ਭਰਾਏ ਸੀਗੇ, ਸ਼ਾਇਦ ਉਹ ਫਾਰਮ ਪਏ ਆ ਨਹੀਂ ਪਏ ਇਹ ਤਾਂ ਭਾਈ ਪੰਜਾਬ ਵਾਲੇ ਜਿਹੜੇ ਆ ਉਹ ਆਪਣੇ MLA ਨੂੰ ਪੁੱਛ ਕੇ ਵੇਖ ਲੈਣ। ਪਰ ਆਸ ਕਰਦੇ ਹਾਂ ਵੀ ਜੇ ਕਿਸਾਨਾਂ ਦੀ ਫਸਲ ਦੁੱਗਣੀ ਨਾ ਹੋਈ ਅਤੇ ਜੇ ਕਿਸਾਨਾਂ ਦੇ ਪੰਜਾਬ ਗੌਰਮੈਂਟ ਵੱਲੋਂ ਕਰਜ਼ੇ ਮਾਫ਼ ਨਾ ਹੋਏ ਅਤੇ ਉਹ ਪ੍ਰਸ਼ਾਂਤ ਕਿਸ਼ੋਰ ਵਰਗੇ ਬੰਦਿਆਂ ਦੀਆਂ ਬਣਾਈਆਂ ਕੰਪੇਨਾਂ ਦੇ ਵਿੱਚ ਫਿਰ ਨਹੀਂ ਫਸਣਗੇ। ਆ ਅਸੀਂ ਕਰ ਸਕਦੇ ਹਾਂ ਰਿਕਾਰਡਡ ਕਮਰਸ਼ੀਅਲ ਬ੍ਰੇਕ ਅਤੇ ਬਾਕੀ ਗੱਲਾਂ ਬਾਤਾਂ ਕੁਛ ਹੋਰ ਕਰਦੇ ਹਾਂ।
ਆਪਣਿਆਂ ਨੂੰ ਖੋਣਾ ਜ਼ਿੰਦਗੀ ਦਾ ਸਭ ਤੋਂ ਬੜਾ ਗਮ ਹੈ। ਪਿਛਲੇ 6 ਸਾਲਾਂ ਤੋਂ ਬ੍ਰੈਂਪਟਨ ਕ੍ਰੈਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ, ਦ ਫਰਸਟ ਐਂਡ ਲਾਰਜੈਸਟ ਫਿਊਨਰਲ ਹੋਮ ਓਨਡ ਬਾਈ ਅ ਸਾਊਥ ਏਸ਼ੀਅਨ, ਤੁਹਾਨੂੰ ਸਰਵ ਕਰਦੇ ਆ ਰਹੇ ਨੇ। ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਪਲਾਂ 'ਚ ਅਸੀਂ ਤੁਹਾਡੇ ਧਰਮ, ਤੁਹਾਡੀ ਕਲਚਰ, ਤੁਹਾਡੀ ਜ਼ਬਾਨ ਅਤੇ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸ਼ੁਰੂਆਤ ਤੋਂ ਅਖੀਰ ਤੱਕ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਵੀ ਪ੍ਰੋਮਿਸ ਦ ਬੈਸਟ ਸਰਵਿਸ ਐਂਡ ਦ ਬੈਸਟ ਪ੍ਰਾਈਸ। ਲੋਕੇਟਡ ਐਟ 30 ਬ੍ਰੈਮਵਨ ਕੋਰਟ, ਬ੍ਰੈਂਪਟਨ। ਕਾਲ 905-458-2222 ਔਰ ਵਿਜ਼ਿਟ bcvc.info।
ਆਪਣੇ ਸਮਾਗਮ ਲਈ ਤੁਸੀਂ ਬੈਂਕੁਇਟ ਹਾਲ ਦੀ ਭਾਲ ਵਿੱਚ ਹੋ ਤਾਂ ਸ਼ਿੰਗਾਰ ਬੈਂਕੁਇਟ ਹਾਲ ਦੀਆਂ ਸੇਵਾਵਾਂ ਹਾਜ਼ਰ ਨੇ। 100 to 800 ਮਹਿਮਾਨਾਂ ਦੀ ਪਾਰਟੀ ਲਈ ਸ਼ਾਨਦਾਰ ਇੰਤਜ਼ਾਮ, 5-star ਹੋਟਲ ਦੇ ਸ਼ੈਫ ਦੇ ਹੱਥਾਂ ਦਾ ਲਜ਼ੀਜ਼ ਖਾਣਾ, ਲਾਜਵਾਬ ਸਰਵਿਸ ਤੇ ਰੇਟ ਬਹੁਤ ਹੀ ਵਾਜਿਬ। ਇਸ ਲਈ ਆਪਣੀ ਅਗਲੀ ਪਾਰਟੀ ਲਈ ਤੁਸੀਂ ਬੁੱਕ ਕਰਨਾ ਹੈ ਸ਼ਿੰਗਾਰ ਬੈਂਕੁਇਟ ਹਾਲ। ਬੁਕਿੰਗ ਸੰਬੰਧੀ ਜਾਣਕਾਰੀ ਲੈਣ ਲਈ ਅੱਜ ਹੀ ਇੰਦਰਜੀਤ ਭਿੰਡਰ ਨਾਲ ਗੱਲ ਕਰੋ 905-790-3607। ਹੁਣ ਕਾਹਦਾ ਹੈ ਇੰਤਜ਼ਾਰ, ਕਾਲ ਕਰੋ ਸ਼ਿੰਗਾਰ 905-700-3607।
ਆਰਡਰ ਆਰਡਰ, ਮੁਲਜ਼ਮ ਕਸਮ ਖਾ, ਜੋ ਕੁਝ ਵੀ ਬੋਲੇਗਾ।
ਹਰ ਤਰ੍ਹਾਂ ਦੀ ਕਾਨੂੰਨੀ ਸੇਵਾ ਲਈ ਅੱਜ ਹੀ ਸੰਪਰਕ ਕਰੋ
ਸੁਭਾਸ਼ ਜੋਸ਼ੀ ਲਾਅ ਆਫਿਸ, ਬੈਰਿਸਟਰ, ਸੋਲਿਸਿਟਰ ਐਂਡ ਨੋਟਰੀ ਪਬਲਿਕ ਸੁਭਾਸ਼ ਜੋਸ਼ੀ।
ਹਰ ਤਰ੍ਹਾਂ ਦੀਆਂ ਲੀਗਲ ਸਰਵਿਸਿਜ਼ ਲਈ,
ਫੈਮਿਲੀ ਲਾਅ, ਕਾਰਪੋਰੇਟ ਲਾਅ, ਇਮੀਗ੍ਰੇਸ਼ਨ ਲਾਅ, ਲਿਟੀਗੇਸ਼ਨ ਜਾਂ ਫਿਰ ਕਨਵੇਨਸਿੰਗ ਆਫ ਵਿਲਸ ਐਂਡ ਪਾਵਰ ਆਫ ਅਟੋਰਨੀ ਲਈ ਅੱਜ ਹੀ ਕੰਟੈਕਟ ਕਰੋ ਸੁਭਾਸ਼ ਜੋਸ਼ੀ ਲਾਅ ਆਫਿਸ ਨੂੰ। ਅੱਜ ਹੀ ਪਹੁੰਚੋ ਸੁਭਾਸ਼ ਜੋਸ਼ੀ ਲਾਅ ਆਫਿਸ, 1530 ਡਰੂ ਰੋਡ, ਮਿਸੀਸਾਗਾ, ਯੂਨਿਟ ਨੰਬਰ 30। ਕਾਲ ਕਰੋ 905-362-0111, 905-300-0111।
कितने आदमी थे?
बस दो आदमी सर।
दो आदमी, एक मामूली खिड़की तोड़ के चोरी नहीं कर सके।
बस वो कोई मामूली खिड़की नहीं सी, वो न्यू टेक विंडो वाले दी लाई हुई मजबूत ते दमदार खिड़की सी, ते उत्तों डिजाइन इतना सोना सी मैं ते देखदा ही रह गया।
न्यू टेक विंडोज, जो भी देखे बस देखदा रह जाए। वधिए दमदार हीट सेवर वाइनल ते एलुमिनियम दिया हर तरह दिया विंडोज, लंबे अरसे तो घट कीमतां ते गारंटी शुदा कम लई मशहूर। New Tech Windows, Poncho 247, Carrier Drive, Unit 6, in Rexdale, or call Malkeet Singh, 416-687-1360.
ਜੀ, ਮੈਂ ਜੀ ਇੱਕ ਚੀਜ਼ ਦੱਸਣੀ ਚਾਹੁੰਦਾ ਹਾਂ, ਜਿਹੜਾ ਸਾਨੂੰ ਵੀ ਇਹਨੂੰ ਐਡਿਟ ਕਰਦੇ ਹਾਂ ਇਹਨੂੰ ਐਡ ਨੂੰ, ਪਰ ਨਿਊ ਟੈਕ ਵਿੰਡੋਜ਼ ਜਿਹੜੇ ਆ ਜੀ ਉਹ ਮਲਕੀਤ ਸਿੰਘ ਹੋਣੇ ਬ੍ਰੈਂਪਟਨ ਦੇ ਵਿੱਚ ਜਿਹੜੇ ਆ ਮੂਵ ਹੋ ਚੁੱਕੇ ਆ 2051 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 15 ਅਤੇ 16। ਫੋਨ ਨੰਬਰ ਸੇਮ ਹੀ ਹੈ ਜੀ 416-679-1360, ਜਾਂ ਇੱਕ ਨੰਬਰ ਹੋਰ ਹੈਗਾ ਜਿਹੜਾ ਲੋਕਲ ਹੈ ਜੀ 905-9057-9969-69। ਫਿਰ ਇੱਕ ਵਾਰੀ ਦੱਸ ਦਿੰਦਾ ਜੀ 2051 ਵਿਲੀਅਮਸ ਪਾਰਕਵੇ ਬ੍ਰੈਂਪਟਨ, ਯੂਨਿਟ ਨੰਬਰ 15 ਅਤੇ 16 ਜਿਹੜਾ ਆ ਉਹ ਨਿਊ ਟੈਕ ਵਿੰਡੋ ਦਾ ਜਿਹੜਾ ਆ ਉਹ ਨਵਾਂ ਐਡਰੈਸ ਹੈ ਜੀ। ਹੁਣ ਆਪਾਂ ਥੋੜ੍ਹੀ ਜਿਹੀ ਲੋਕਲ ਗੱਲ ਕਰਦੇ ਹਾਂ। ਲੋਕਲ ਜਿਹੜੇ ਜੀ ਹੁਣ ਤੱਕ ਆਪਣੇ ਕੈਨੇਡਾ ਦੇ ਵਿੱਚ ਜਿਹੜੇ ਕੇਸ ਰਿਪੋਰਟਡ ਹੋਏ ਨੇ ਉਹ ਹੋਏ ਨੇ ਜੀ ਜਿਹੜੇ ਕਨਫਰਮ ਨੇ 107,599। ਇਹਦੇ ਵਿੱਚੋਂ 71,467 ਜਿਹੜੇ ਆ ਰਿਕਵਰ ਹੋ ਚੁੱਕੇ ਆ, 87,83 ਜਿਹੜੀਆਂ ਆ ਉਹ ਮੌਤਾਂ ਰਿਪੋਰਟ ਹੋਈਆਂ ਨੇ, ਅਤੇ 27,349 ਜਿਹੜੇ ਆ ਉਹ ਐਕਟਿਵ ਕੇਸ ਨੇ। ਇਹ ਜਿਹੜੇ 27,339 ਨੇ ਉਹਨਾਂ ਦੇ ਵਿੱਚੋਂ 25,032 ਕੇਸ ਐਕਟਿਵ ਨੇ ਇਕੱਲੇ ਕੁਬੈਕ ਦੇ ਵਿੱਚ। ਇਸ ਕਰਕੇ ਕੁਬੈਕ ਅਜੇ ਵੀ ਜਿਹੜੇ ਆ 25,000 ਤੋਂ ਥੋੜ੍ਹੇ ਜਿਹੇ ਵੱਧ ਕੇਸ ਐਕਟਿਵ ਹੋਣ ਕਰਕੇ, ਪਰ ਜਿਹੜੇ ਹਿਸਾਬ ਨਾਲ ਨੰਬਰ ਉੱਥੇ ਵੀ ਘੱਟਣੇ ਆ ਰਹੇ ਆ ਅਤੇ ਰਿਕਵਰੀਆਂ ਉੱਥੇ ਵੱਧ ਰਹੀਆਂ ਆ, ਆਸ ਕਰਦੇ ਹਾਂ ਵੀ ਉੱਥੇ ਦਿਨੋਂ ਦਿਨ ਨੰਬਰ ਹੋਰ ਘਟਣਗੇ ਅਤੇ ਰਿਕਵਰੀਆਂ ਜਿਹੜੀਆਂ ਆ ਵਧਣਗੀਆਂ। ਅੰਟਾਰੀਓ ਦੇ ਵਿੱਚ ਇਸ ਵੇਲੇ 1470 ਜਿਹੜੇ ਆ ਉਹ ਐਕਟਿਵ ਕੇਸ ਨੇ, 32,553 ਜਿਹੜੇ ਆ ਉਹ ਰਿਕਵਰਡ ਹੈਗੇ ਨੇ, ਜਦੋਂ ਕਿ 2719 ਜਿਹੜੀਆਂ ਆ ਉਹ ਮੌਤਾਂ ਜਿਹੜੀਆਂ ਆ ਉਹ ਰਿਪੋਰਟ ਕੀਤੀਆਂ ਗਈਆਂ ਨੇ। ਅੱਜ ਜਿਹੜੇ ਆ ਜੀ 129 ਕੇਸ ਜਿਹੜੇ ਆ ਉਹ ਰਿਪੋਰਟ ਹੋਏ ਨੇ ਅੰਟਾਰੀਓ ਦੇ ਵਿੱਚ। ਅਤੇ ਜੇ ਜਿਹੜੇ ਆਪਾਂ ਪੀਲ ਦੀ ਗੱਲ ਕਰਦੇ ਹਾਂ ਤਾਂ ਪੀਲ ਦੇ ਵਿੱਚ ਇਸ ਵੇਲੇ ਜਿਹੜੇ ਟੋਟਲ ਕਨਫਰਮ ਕੇਸ ਜਿਹੜੇ ਆ ਉਹ ਹੈਗੇ ਨੇ ਜੀ 6,596। ਉਹਨਾਂ ਦੇ ਵਿੱਚੋਂ ਜਿਹੜੇ ਆ 5,923 ਜਿਹੜੇ ਆ ਉਹ ਰਿਕਵਰਡ ਹੋ ਚੁੱਕੇ ਆ। 6,596 ਕੇਸਾਂ ਦੇ ਵਿੱਚੋਂ ਜਿਹੜੇ ਆ ਜੀ 3,375 ਬ੍ਰੈਂਪਟਨ ਦੇ ਵਿੱਚ ਕਨਫਰਮ ਨੇ, ਅਤੇ 2830 ਜਿਹੜੇ ਆ ਉਹ ਮਿਸੀਸਾਗਾ ਦੇ ਵਿੱਚ ਕਨਫਰਮ ਨੇ। ਕਿਸੇ ਵੇਲੇ ਮਿਸੀਸਾਗਾ ਦਾ ਨੰਬਰ ਜਿਹੜਾ ਆ ਬ੍ਰੈਂਪਟਨ ਤੋਂ ਉੱਤੇ ਹੁੰਦਾ ਸੀਗਾ, ਅਤੇ ਮਿਸੀਸਾਗਾ ਦੀ ਪਾਪੂਲੇਸ਼ਨ ਜਿਹੜੀ ਆ ਉਹ ਬ੍ਰੈਂਪਟਨ ਤੋਂ ਜ਼ਿਆਦਾ ਆ। ਅਤੇ ਜਿਹੜੀ ਗੱਲ ਆਪਾਂ ਪ੍ਰੋਗਰਾਮ ਦੇ ਸ਼ੁਰੂ 'ਚ ਕੀਤੀ ਸੀਗੀ ਵੀ ਜੇ ਸਹੀ ਪਿਕਚਰ ਵੇਖਣੀ ਆ ਤਾਂ ਉਹ ਪਰ ਮਿਲੀਅਨ ਪਾਪੂਲੇਸ਼ਨ 'ਚ ਕਿੰਨੇ ਕੇਸ ਆ ਉੱਤੋਂ ਆਪਾਂ ਦੇਖ ਸਕਦੇ ਹਾਂ। ਇਕੱਲੇ ਨੰਬਰ ਜਿਹੜੇ ਆ ਉਹ ਕਈ ਵਾਰੀ ਸਹੀ ਪਿਕਚਰ ਨਹੀਂ ਦਿੰਦੇ, ਅਤੇ ਬਰੈਂਪਟਨ ਜਿਹੜਾ ਆ ਉਹਦਾ ਰੇਟ ਕਾਫੀ ਜ਼ਿਆਦਾ ਆ ਪੀਲ ਦੇ ਮੁਕਾਬਲੇ। ਮੇਰਾ ਖਿਆਲ ਆ ਜਿੰਨਾ ਕੁ ਟਰਾਂਟੋ ਦਾ ਹੈਗਾ ਆ ਉਨਾ ਕੁ ਜਿਹੜਾ ਆ ਜੀ ਉਹ ਬਰੈਂਪਟਨ ਦਾ ਕੇਸ ਜਾਂ ਉਹਦੇ ਨੇੜੇ ਤੇੜੇ ਕੇਸ ਜਿਹੜਾ ਆ ਹੋ ਸਕਦਾ ਆ। 5923 ਜਿਹੜੇ ਰਿਕਵਰਡ ਨੇ ਉਹਦੇ ਵਿੱਚੋਂ 3266 ਜਿਹੜੇ ਆ ਉਹ ਬਰੈਂਪਟਨ 'ਚ ਰਿਕਵਰ ਹੋਏ ਆ ਅਤੇ 2481 ਜਿਹੜੇ ਆ ਉਹ ਮਿਸੀਸਾਗਾ ਦੇ ਆ। ਅਤੇ ਜੇ ਵੇਖੀਏ ਤਾਂ ਰਿਕਵਰੀ ਜਿਹੜੀ ਆ ਉਹ ਆਲਮੋਸਟ ਉੱਥੇ ਜੇ ਆ, ਕਿਉਂਕਿ 3500 'ਚੋਂ 3299 ਅਤੇ 2830 ਦੇ ਵਿੱਚੋਂ 2481 ਜਿਹੜੇ ਆ ਉਹ ਰਿਕਵਰੀ ਹੈਗੀ ਆ। ਟੋਟਲ ਮੌਤਾਂ ਜਿਹੜੀਆਂ ਨੇ ਜੀ ਉਹ 310 ਜਿਹੜੀਆਂ ਨੇ ਉਹ ਰਿਪੋਰਟ ਹੋਈਆਂ ਨੇ ਪੀਲ ਦੇ ਵਿੱਚ। ਅੰਟਾਰੀਓ ਦੇ ਵਿੱਚ ਜਿਹੜੀ ਆ ਟੋਟਲ ਮੌਤਾਂ ਜਿਹੜੀਆਂ ਨੇ ਉਹ 2719 ਜਿਵੇਂ ਪਹਿਲਾਂ ਗੱਲ ਦੱਸੀ ਹੈ। ਪਰ ਜਿਹੜੀ ਆ ਜੀ ਹੁਣ ਪਿੱਛੇ ਜਿਹੇ ਇੱਕ ਖਬਰ ਆਈ ਸੀਗੀ ਬਈ ਓਵਰਆਲ ਟੋਟਲ ਜਿਹੜੀ ਆ ਸਹੀ ਪਿਕਚਰ ਅਜੇ ਆਪਣੇ ਕੋਲ ਕੈਨੇਡਾ ਦੀ ਨਹੀਂ ਹੈਗੀ ਵੀ ਕਿੰਨਿਆਂ ਨੂੰ ਇਨਫੈਕਸ਼ਨ ਹੋਈ ਸੀ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਵੀ ਬਹੁਤ ਸਾਰੇ ਕੇਸ ਵਿੱਚ ਇਹ ਸਿਮਟੋਮੈਟਿਕ ਜਿਹ 'ਚ ਸਿਮਟਮਸ ਨਹੀਂ ਹੈਗੇ ਅਤੇ ਸ਼ੁਰੂ ਸ਼ੁਰੂ ਦੇ ਵਿੱਚ ਜਿਨ੍ਹਾਂ ਨੂੰ ਸਿਮਟਮ ਨਹੀਂ ਸੀ ਆਉਂਦੇ ਉਹਨਾਂ ਦੇ ਟੈਸਟ ਜਿਹੜੇ ਆ ਉਹ ਨਹੀਂ ਸੀ ਹੁੰਦੇ। ਹੁਣ ਤਾਂ ਜਿਹੜਾ ਮਰਜ਼ੀ ਜਾ ਕੇ ਟੈਸਟ ਕਰਵਾ ਸਕਦਾ ਆ, ਪਰ ਹੋ ਸਕਦਾ ਵੀ ਉਹਦੇ 'ਚੋਂ ਮਾੜੇ ਮੋਟੇ ਕਿਸੇ ਨੂੰ ਸਿਮਟਮ ਆਏ ਕਿਸੇ ਨੂੰ ਨਾ ਆਏ ਅਤੇ ਉਹ ਰਿਕਵਰ ਹੋ ਗਏ। ਪਰ ਸਾਇੰਟਿਸਟਾਂ ਦਾ ਇਹ ਮੰਨਣਾ ਆ ਬਈ ਸਹੀ ਪਿਕਚਰ ਜਿਹੜੀ ਆ ਕੈਨੇਡਾ ਦੇ ਵਿੱਚ ਇਨਫੈਕਸ਼ਨ ਦੀ ਅਜੇ ਨਹੀਂ ਹੈਗੀ। ਹੋ ਸਕਦਾ ਹੁਣ ਇੱਕ ਟਾਸਕ ਫੋਰਸ ਬਣੀ ਆ ਜੀ, ਨੈਸ਼ਨਲ ਇਮਿਊਨਿਟੀ ਟਾਸਕ ਫੋਰਸ, ਉਹਨਾਂ ਨੇ ਕਈ ਹਜ਼ਾਰਾਂ ਹੀ ਜਿਹੜੇ ਬਲੱਡ ਸੈਂਪਲ ਆ ਉਹਨਾਂ ਨੂੰ ਟੈਸਟ ਕਰਨੇ ਸ਼ੁਰੂ ਕੀਤੇ ਆ ਵੀ ਕਿੰਨਾ ਦੇ ਵਿੱਚ COVID-19 ਦੀਆਂ ਐਂਟੀਬੋਡੀਜ਼ ਹੈਗੀਆਂ ਅਤੇ ਕਿੰਨਾ 'ਚ ਨਹੀਂ ਹੈਗੀਆਂ। ਅਤੇ ਉਹ ਜਿਹੜੀ ਆ ਉਹ ਕਹਿੰਦੇ ਵੀ ਸ਼ਾਇਦ ਥੋੜ੍ਹੀ ਬਹੁਤੀ ਹੋਰ ਕਲੀਅਰ ਪਿਕਚਰ ਜਿਹੜੀ ਆ ਉਹ ਮਿਲ ਸਕਦੀ ਆ। ਪਰ ਇਹ ਜਿਹੜੇ ਟੈਸਟ ਇਸ ਵੇਲੇ ਹੋ ਰਹੇ ਆ ਉਹ ਟੈਸਟ ਉਹ ਹੋ ਰਹੇ ਨੇ ਜਿਨ੍ਹਾਂ ਨੇ ਕਿਤੇ ਬਲੱਡ ਡੋਨੇਟ ਕੀਤਾ ਆ ਜਾਂ ਜਿਨ੍ਹਾਂ ਦੇ ਸੈਂਪਲ ਸਰਕਾਰੀ ਰਿਕਾਰਡ ਦੇ ਵਿੱਚ ਪਏ ਆ। ਜਿਹੜੇ ਸਾਇੰਟਿਸਟ ਨੇ ਜੀ ਉਹਨਾਂ ਦਾ ਇਹ ਮੰਨਣਾ ਆ ਵੀ ਸਹੀ ਪਿਕਚਰ ਲਿਆਉਣ ਵਾਸਤੇ ਜਿੰਨਾ ਚਿਰ ਆਪਾਂ ਘਰੋਂ ਪੋਰਟੇਬਲ ਟੈਸਟਿੰਗ ਸਿਸਟਮ ਨਹੀਂ ਹੁੰਦਾ ਅਤੇ ਸਾਰਿਆਂ ਦਾ ਟੈਸਟ ਨਹੀਂ ਹੋ ਜਾਂਦਾ ਉਹਨਾਂ ਚਿਰ ਟਰੂ ਪਿਕਚਰ ਨਹੀਂ ਆਊਗੀ। ਪਰ ਆਈਡੀਆ ਜਿੰਨੇ ਕੁ ਸੈਂਪਲ ਪਏ ਆ ਉਹਨਾਂ ਸੈਂਪਲਾਂ ਤੋਂ ਜਿਹੜਾ ਆ ਪਤਾ ਲੱਗ ਸਕਦਾ ਆ, ਕਿਉਂਕਿ ਜਿਹੜਾ ਕੈਨੇਡੀਅਨ ਬਲੱਡ ਸਰਵਿਸਿਜ਼ ਆ ਆਪਣੇ ਕੁਬੈਕ ਦੀ ਜਿਹੜੀ ਆ ਇਹ ਆਪਣੀ ਹੈਗੀ ਆ ਬਲੱਡ ਜਿਹੜੇ ਆ ਡੋਨੇਟ ਬਲੱਡ ਡੋਨੇਸ਼ਨਸ ਨੂੰ ਔਰਗਨਾਈਜ਼ ਕਰਦੇ ਆ ਅਤੇ ਬਲੱਡ ਸੈ ਉਹ ਜਿਹੜੇ ਆ ਇਕੱਠੇ ਕਰਦੇ ਆ ਉਹਨਾਂ ਨੂੰ ਜਿਹੜਾ ਆ ਜੀ ਉੱਥੋਂ ਦੇ ਸੈਂਪਲ ਲੈ ਕੇ ਉਹ ਕੀਤੇ ਜਾ ਸਕਦੇ ਆ। ਕੁਛ ਇੱਕ ਸੈਂਪਲ ਜਿਹੜੇ ਆ ਜਿਹੜੇ ਆਲਰੇਡੀ ਅੰਡਰ ਇਨਵੈਸਟੀਗੇਸ਼ਨ ਆ ਉਹਨਾਂ ਦੇ ਵਿੱਚੋਂ ਵੀ ਇਹ ਜਿਹੜਾ ਵਾਇਰਸ ਦੀ ਜਿਹੜੀ ਆ ਇਨਫੈਕਸ਼ਨ ਦਾ ਪਤਾ ਕਰਕੇ ਅਤੇ ਉਹਦੇ 'ਚੋਂ ਐਂਟੀਬੋਡੀਜ਼ ਕਿੰਨਾਂ ਦੀਆਂ ਹੈਗੀਆਂ ਕਿੰਨਾਂ ਦੀਆਂ ਨਹੀਂ ਵੀ ਉਹਨਾਂ ਨੂੰ ਕਿਤੇ ਪਹਿਲਾਂ ਟੈਸਟ ਹੋਇਆ ਹੋਵੇ, ਕਿਉਂਕਿ ਉਹ ਕਹਿੰਦੇ ਆ ਵੀ ਇਹਦੀ ਜਾਣਕਾਰੀ ਤਾਂ ਜ਼ਰੂਰੀ ਆ ਬਈ ਜਿਹੜੇ ਸੈਕਿੰਡ ਵੇਵ ਆਉਂਦੀ ਆ ਕਰੋਨਾ ਵਾਇਰਸ ਦੀ। ਪਹਿਲੀ ਵੇਵ ਨੂੰ ਤਾਂ ਚਲੋ ਚੰਗੇ ਤਰੀਕੇ ਨਾਲ ਸਹੀ ਤਰੀਕੇ ਨਾਲ ਨਜਿੱਠਿਆ ਜਾ ਰਿਹਾ, ਪਰ ਜੇ ਸੈਕਿੰਡ ਵੇਵ ਆਉਂਦੀ ਆ ਤਾਂ ਉਹਨੂੰ ਨਜਿੱਠਣ ਵਾਸਤੇ ਸਹੀ ਪਿਕਚਰ ਹੋਣੀ ਜ਼ਰੂਰੀ ਆ ਵੀ ਕਿੰਨਿਆਂ ਸਰੀਰਾਂ ਦੇ ਵਿੱਚ ਇਹਦੀ ਐਂਟੀਬੋਡੀਜ਼ ਆਲਰੇਡੀ ਡਿਵੈਲਪ ਹੋ ਚੁੱਕੀ ਆ ਅਤੇ ਕਿੰਨਿਆਂ 'ਚ ਨਹੀਂ ਹੈਗੀ, ਕਿੰਨਿਆਂ ਨੂੰ ਵੈਕਸੀਨ ਦੀ ਲੋੜ ਆ, ਉਹੋ ਜਿਹੀਆਂ ਸਾਰੀਆਂ ਗੱਲਾਂ ਬਾਤਾਂ ਦਾ ਪਤਾ ਲੱਗ ਸਕਦਾ ਆ। ਸਾਇੰਟਿਸਟ ਦਾ ਮੰਨਣਾ ਆ ਵੀ ਜੇ ਇਹ ਟਾਸਕ ਫੋਰਸ ਦੀ ਜਿਹੜੀ ਸਹੀ ਤਰੀਕੇ ਕੰਮਕਾਰ ਕਰਦੇ ਰਹੇ ਤਾਂ ਜੁਲਾਈ ਦੇ ਅੱਧ ਦੇ ਵਿੱਚ ਜਾਂ ਐਂਡ ਆਫ ਜੁਲਾਈ ਜਿਹੜੀ ਆ ਇੱਕ ਸ਼ੁਰੂ ਵਾਲੀ ਸਟਾਰਟਿੰਗ ਪਿਕਚਰ ਜਿਹੜੀ ਆ ਇਹਦੀ ਆ ਸਕਦੀ ਆ ਵੀ ਟੋਟਲ ਕੈਨੇਡਾ ਦੀਆਂ ਇਨਫੈਕਸ਼ਨਸ ਕਿਹੜੇ ਰੇਟ 'ਤੇ ਜਿਹੜੀਆਂ ਹੋਈਆਂ ਨੇ। ਰਿਕਾਰਡਡ ਕਮਰਸ਼ੀਅਲ ਬ੍ਰੇਕ ਤੇ ਵਾਪਸ ਰੇਡੀਓ ਪ੍ਰੋਗਰਾਮ ਜਾਗੋ 'ਚ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰੇਡ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ।
ਉਹ ਬਸ ਕਰੋ ਨਿਆਣਿਓ, ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ, ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ, ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ।
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ।
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡਸ, ਸੋਫਾ, ਡਾਇਨਿੰਗ ਐਂਡ ਫਰਨੀਚਰ,
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, Mississauga, Main Intersection, Dixie and Dairy. Aaj hi call karo 905-565-9588.
ਓ ਹਾਂ ਬਾਈ ਆ ਬੜੀ ਹਾਈਵੇ ਤੇ ਡੋਰ ਭੋਰੀ ਹੋਈ ਖੜੀ ਕੀ ਗੱਲ ਆ
ਐਕਸੀਡੈਂਟ ਹੋ ਗਿਆ ਕਾਰ ਦਾ ਟੋ ਟਰੱਕ ਇਹਨੂੰ ਫੋਨ ਕਰ ਲੱਗੀ ਆ
ਓ ਟੋ ਟਰੱਕ ਛੱਡ ਮੈਂ ਸਿੱਧਾ ਕਰਦਾ ਸਕਾਈਡੋਮ ਆਟੋ ਐਂਡ ਬੋਡੀ ਸੈਂਟਰ ਵਾਲਿਆਂ ਨੂੰ ਨਾਲੇ ਮੈਂ ਟਰੱਕ ਦਾ ਬੋਡੀ ਵਰਕ ਵੀ ਕਰਾਉਣ ਜਾਣਾ ਉੱਥੇ
ਆਹੋ ਮੈਂ ਸੁਣਿਆ ਸਕਾਈਡੋਮ ਵਾਲੇ ਸਾਰੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਆ ਨਾਲ ਹੀ ਹੁਣ ਮੇਰੀ ਕਾਰ ਦਾ ਮਿਸ਼ਨ ਟੈਸਟ ਕਰਾ ਦਿਓ ਨਾ ਨਵੇਂ ਟਾਇਰ ਪਵਾ ਦਿਓ ਉਧਰੋਂ ਬਿਊਟੀ ਪਾਰਲਰ ਜਾਣਾ ਉਧਰੋਂ ਕਾਰ ਦਾ ਪੰਗਾ ਆ ਛੇਤੀ ਕਰੋ ਸਕਾਈਡੋਮ ਵਾਲਿਆਂ ਨੂੰ ਫੋਨ ਕਰੋ 905-874-9878
ਭਾਈ ਘਰ ਵਾਲੀ ਬਿਊਟੀ ਪਾਰਲਰ ਤੋਂ ਨਿਕਲੀ ਹੋਵੇ ਤੇ ਕਾਰ ਸਕਾਈਡੋਮ ਤੋਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੁੰਦੀ ਜੇ
हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए और जब तलाश हो ऐसे फर्नीचर की तो यहाँ ये स्टीफन्स फर्नीचर एन अल्ट्रा मॉडर्न फर्नीचर डेस्टिनेशन इन GTA जहाँ आपको मिलेगा बिल्कुल सॉलिड फर्नीचर चाहे बेड सेट हो सोफा सेट या मैट्रेसेस एवरीथिंग ओनली एट स्टीफन्स फर्नीचर सिंस 1992 अफोर्डेबल स्टाइलिश एंड क्वालिटी फर्नीचर विजिट इन स्टोर फॉर much more. Two locations to serve you. 6 Marconi Court, Bolton. 905-951-9394. 2575 Steeles Avenue East, Brampton. 905-790-0560. Stevens Furniture.
Garnishment. Power of sale notice. Bank walo paise di mang. Unhe hi sanu call karo. Phir tuhanu koi nahi kar sakega tang. Karza maaf karao. 100% mansik shanti pao. Collection callon to chutkara. ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਜੀ 416-502-3100 ਜਸਬੀਰ ਹੁੰਦਲ ਹੁਣਾਂ ਨੂੰ ਕਾਲ ਕਰ ਸਕਦੇ ਹੋ ਖਾਸ ਕਰਕੇ ਹੁਣ ਜਿਹੜੇ ਕੰਮ ਕਾਰ ਨਹੀਂ ਚੱਲ ਰਹੇ ਜੇ ਕਰਜ਼ੇ ਤੋਂ ਪਰੇਸ਼ਾਨ ਹੋ ਗਏ ਤਾਂ ਕਾਨੂੰਨੀ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਆ ਤੁਹਾਨੂੰ ਕਰਜ਼ੇ 'ਚੋਂ ਨਿਕਲ ਕੇ ਅਤੇ ਨਵੇਂ ਤਰੀਕੇ ਨਾਲ ਜ਼ਿੰਦਗੀ ਸ਼ੁਰੂ ਕਰਨ 'ਚ ਤੁਹਾਡੀ ਜਿਹੜੀ ਆ ਜੀ ਮਦਦ ਕਰ ਸਕਦੇ ਆ ਇੱਕ ਗੀਤ ਸੁਣਾਉਂਦੇ ਹਾਂ ਜੀ ਬੀਰ ਸਿੰਘ ਹੁਣਾਂ ਦਾ ਗਾਇਆ ਸੋਹਣਾ ਲਿਖਦੇ ਆ ਸੋਹਣਾ ਗਾਉਂਦੇ ਆ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਸਾਨੂੰ ਕਾਲ ਕਰਕੇ ਦੱਸ ਸਕਦੇ ਹਾਂ 416-835-6353 ਜਾਂ 416-616-4420 'ਤੇ ਅਗਲੇ ਐਤਵਾਰ ਤੱਕ ਲਓ ਛੁੱਟੀਆਂ ਬੀਰ ਸਿੰਘ ਹੁਣਾਂ ਦੇ ਗਾਣੇ ਨਾਲ ਤੁਹਾਡੀ ਸਾਂਝ ਪਵਾ ਕੇ ਅਤੇ ਛੁੱਟੀ ਲੈਂਦੇ ਹਾਂ ਜੀ ਅਗਲੇ ਐਤਵਾਰ ਮਿਲਦੇ ਹਾਂ ਅਤੇ ਗੱਲਾਂ ਬਾਤਾਂ ਹੋਰ ਕਰਾਂਗੇ ਇਸੇ ਤਰ੍ਹਾਂ ਹੀ ਸਾਨੂੰ ਦੋ ਛੁੱਟੀਆਂ ਸਤਿ ਸ਼੍ਰੀ ਅਕਾਲ ਜੀ
ਅਸੀਂ ਦਿਸ਼ਾਹੀਨ ਨਾਦਾਨ ਪਰਿੰਦੇ ਅਸੀਂ ਦਿਸ਼ਾਹੀਨ ਨਾਦਾਨ ਪਰਿੰਦੇ ਮੰਜ਼ਿਲ ਨਹੀਂ ਦਿਸਦੀ ਨਾ ਰਾਹੀ ਕੋਈ ਕਿਸ ਪਾਸੇ ਜਾਈਏ ਜੋ ਮਿਲ ਜਾਏ ਟੋਈ ਅਕਲਾਂ ਦੇ ਬੂਹੇ ਲੱਗ ਗਏ ਨੇ ਜਿੰਦੇ ਅਸੀਂ ਦਿਸ਼ਾਹੀਨ ਨਾਦਾਨ ਪਰਿੰਦੇ ਅਸੀਂ ਦਿਸ਼ਾਹੀਨ ਨਾਦਾਨ ਪਰਿੰਦੇ ਸ਼ੀਸ਼ੇ ਵਿੱਚ ਖੁਦ ਨੂੰ ਤੱਕ ਕੇ ਦਿਲ ਰੋਵੇ ਕੀ ਤੋਂ ਕੀ ਬਣ ਗਏ ਇਹ ਹਜ਼ਮ ਨਾ ਹੋਵੇ ਕੀ ਤੋਂ ਕੀ ਬਣ ਗਏ ਇਹ ਹਜ਼ਮ ਨਾ ਹੋਵੇ ਕਦੇ ਅੰਮੀ ਦੇ ਸਾਂ ਪੁੱਤ ਅਸੀਂ ਵਿਛਿੰਦੇ ਅਸੀਂ ਦਿਸ਼ਾਹੀਨ ਨਾਦਾਨ ਪਰਿੰਦੇ ਬੀਰਾ ਹਰ ਜਾਣਾ ਪਰ ਨਹੀਂ ਪੈਣਾ ਚੱਲ ਉੱਠ ਕੁਝ ਕਰੀਏ करना ही पैना, कुछ कर्ज ने बाकी ओ कुछ कर्ज ने बाकी जो मरन नहीं दिंदे असी दिशा ही नादान।